ਗੁਰੂ ਰੂਪ ਸਾਧ ਸਿੰਘ ਜੀ ਵਿਚਾਰ ਆਰੰਭ ਕਰੀਏ। ਗੁਰਦੇਵ ਦੀ ਸਨੇਮਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਿਰ, ਮਸਜਿਦ, ਗੁਰਦੁਆਰੇ, ਚਰਚ, ਜਿਤਨੇ ਧਾਰਮਿਕ ਸਥਲ ਨੇ, ਉਸ ਦੇ ਚ ਗਿਆ ਹੋਇਆ ਉਸੇ ਮਨੁੱਖ ਦਾ ਸਫਲ ਹੈ ਜੋ ਆਪਣੇ ਮਨ ਵਿਚ ਪਰਮਾਤਮਾ ਦੀ ਖੋਜ ਕਰਨ ਲੱਗ ਪਵੇ। ਇਸ ਮਨ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਦਪਾਜ। ਇਹਦੀ ਸਮਝ ਮਿਲੇਗੀ ਧਰਮ ਅਸਥਾਨਾਂ ਤੋਂ, ਇਹਦੀ ਸਮਝ ਮਿਲੇਗੀ ਸਤਸੰਗ ਤੋਂ। ਖੋਜ ਮਨ ਵਿਚ ਕਰਨੀ ਪਏਗੀ। ਖੋਜ ਨਾ ਕਰੀਏ ਤੋ ਇਸ ਤਰ੍ਹਾਂ ਜਿਵੇਂ ਪਹਾੜ ਦੇ ਅੰਦਰ ਹੀਰਾ ਤੇ ਪਿਆ ਸੀ, ਖੁਦਾਈ ਨਹੀਂ ਕੀਤੀ ਨਹੀਂ ਲੱਭੇ। ਮਹਾਂ ਸੁਖ ਦੇ ਹੁੰਦੇ ਹੋਇਆ ਮਨੁੱਖ ਮਹਾਂ ਦੁੱਖ ਵਿਚ ਜੀਵੇਗਾ, ਮਹਾਂ ਆਨੰਦ ਦੇ ਹੁੰਦੇ ਹੋਇਆ ਕਲੇਸ਼ ਵਿਚ ਜੀਵੇਗਾ, ਮਹਾਂ ਰਸ ਦੇ ਹੁੰਦੇ ਹੋਇਆ ਬੇਰਸੀ ਵਿਚ ਰਹੇਗਾ। ਸਾਹਿਬ ਕਹਿੰਦੇ ਨੇ ਇਸ ਮਨ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਵ ਨਿਧ ਪਾਈ। ਮਨ ਦੀ ਖੋਜ ਕਰਦਿਆਂ ਕਰਦਿਆਂ ਮਨੁੱਖ ਨੂੰ ਨੌ ਖਜ਼ਾਨਿਆਂ ਵਾਲਾ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ, ਜੀਵਨ ਸਫਲ ਹੋ ਜਾਂਦਾ। ਪ੍ਰਥਮ ਤੇ ਮਨੁੱਖ ਸ਼ੀਸ਼ੇ ਚ ਆਪਣਾ ਤਨ ਵੇਖਦਾ, ਲੇਕਿਨ ਮਨ ਖੁਦ ਇਕ ਸ਼ੀਸ਼ਾ ਹੈ। ਅਗਰ ਕੋਈ ਮਨੁੱਖ ਮਨ ਨੂੰ ਵੇਖੇ ਤਾਂ ਮਨ ਵਿਚ ਮਿਲਣਗੇ ਵਿਚਾਰ, ਸੋਚਣੀ, ਯਾਦਾਂ। ਸਾਹਿਬ ਕਹਿੰਦੇ ਨੇ ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ। ਮਨ ਦਰਪਣ ਹੈ, ਮਨ ਸ਼ੀਸ਼ਾ ਹੈ। ਕਦੀ ਕਦਾਈ ਕੋਈ ਗੁਰਮੁਖ ਆਪਣਾ ਮਨ ਵੇਖਦਾ, ਤਨ ਤੇ ਸਾਰੇ ਹੀ ਵੇਖਦੇ ਨੇ, ਮੂੰਹ ਮੱਥਾ ਤੇ ਸਾਰੇ ਹੀ ਵੇਖ ਲੈਂਦੇ ਨੇ ਸ਼ੀਸ਼ੇ ਚ। ਪਰ ਮੂੰਹ ਮੱਥਾ ਅਸੀਂ ਸ਼ੀਸ਼ੇ ਚ ਵੇਖਦੇ ਹਾਂ, ਮਨ ਖੁਦ ਇਕ ਸ਼ੀਸ਼ਾ। ਔਰ ਮਨ ਵਿਚ ਅਸੀਂ ਆਪਣੀ ਅਸਲੀਅਤ ਵੇਖ ਸਕਦੇ ਹਾਂ, ਹਕੀਕਤ ਵੇਖ ਸਕਦੇ ਹਾਂ। ਮਨ ਵਿਚ ਕੀ ਵੇਖਾਂਗੇ? ਆਪਣੀ ਸੋਚਣੀ ਨੂੰ, ਆਪਣੀਆਂ ਯਾਦਾਂ ਨੂੰ, ਆਪਣੇ ਵਿਚਾਰਾਂ ਨੂੰ। ਇਹੋ ਮਨ ਆਰਸੀ, ਆਰਸੀ ਦਰਪਣ ਨੂੰ ਕਹਿੰਦੇ ਨੇ, ਸ਼ੀਸ਼ੇ ਨੂੰ ਕਹਿੰਦੇ ਨੇ। ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ। ਕਦੀ ਕਦਾਈ ਕੋਈ ਗੁਰਮੁਖ ਮਨ ਦਾ ਸ਼ੀਸ਼ਾ ਵੇਖਦਾ, ਨਹੀਂ ਤੇ ਲੋਕੀ ਨਹੀਂ ਵੇਖਦੇ। ਅੰਤਰਮੁਖੀ ਥੋੜਾ ਜਿਹਾ ਬਾਹਰ ਮੁਖੀ ਤੋਂ ਉਪਰਾਮ ਹੋਇਆ, ਥੋੜਾ ਜਿਹਾ ਸਰੀਰ ਤੋਂ ਮੁੜਿਆ, ਆਪਣਾ ਮਨ ਵੇਖਣ ਲੱਗ ਪਿਆ। ਕਹਿੰਦੇ ਨੇ ਜੋ ਮਨ ਵੇਖਣ ਲੱਗ ਪਏ, ਮਨ ਨੂੰ ਜਾਣਨ ਲੱਗ ਪਏ, ਉਹਨੂੰ ਭਾਰਤ ਵਿਚ ਕਹਿੰਦੇ ਨੇ ਮਨੀਸ਼। ਇਹ ਮਨੀਸ਼ ਹੈ, ਇਹ ਮਨ ਦੇ ਤਲ ਤੇ ਜੀ ਰਿਹਾ, ਮਨ ਨੂੰ ਸਮਝਦਾ, ਮਨ ਨੂੰ ਜਾਣਦਾ। ਇਹ ਠੀਕ ਹੈ, ਇਸ ਸਦੀ ਵਿਚ ਸਰੀਰਕ ਰੋਗਾਂ ਨਾਲੋਂ ਮਾਨਸਿਕ ਰੋਗ ਬਹੁਤ ਜ਼ਿਆਦਾ ਨੇ, ਇਸ ਵਾਸਤੇ ਮਨੋਵਿਗਿਆਨਕ ਬਹੁਤ ਪੈਦਾ ਹੋ ਰਹੇ ਨੇ। ਭਾਰਤ ਦਾ ਧਾਰਮਿਕ ਗਿਆਨ ਇਹ ਕਹਿੰਦਾ 90% ਬਿਮਾਰੀਆਂ ਦੀ ਜੜ ਮਨ ਦੇ ਚ ਹੈ। ਤਨ ਦੇ ਰੋਗ ਤੇ ਸਿਰਫ 10% ਨੇ, ਤੇ ਤਨ ਦੇ ਰੋਗਾਂ ਦਾ ਕਾਰਨ ਵੀ ਉਹ ਤਿੰਨ ਮੰਨਦੇ ਨੇ, ਵਾਤ, ਪਿੱਤ, ਕਫ। ਵਾਤ, ਪਿੱਤ, ਕਫ। ਆਯੁਰਵੇਦ ਆਚਾਰੀਆ, ਜੋ ਆਯੁਰਵੇਦ ਦਾ ਬਹੁਤ ਵੱਡਾ ਗ੍ਰੰਥ ਹੈ ਵੈਦ ਧਨੰਤਰ ਦਾ, ਹੁਣ ਤੇ ਬਹੁਤ ਵੱਡੇ ਪੱਧਰ ਤੇ ਭਾਰਤ ਵਿਚ ਇਸ ਦੀ ਖੋਜ ਚੱਲੀ ਹੈ, ਉਹ ਵੀ ਕਹਿੰਦਾ ਸਿਰਫ 10% ਬਿਮਾਰੀਆਂ ਸਰੀਰਕ ਨੇ, ਬਾਕੀ ਸਭ ਮਾਨਸਿਕ ਰੋਗ ਨੇ, ਸਾਰੇ ਮਾਨਸਿਕ ਰੋਗ ਨੇ। ਕੋਈ ਇੱਕ ਅੱਧ ਰੋਗ ਕਰਮ ਰੋਗ ਹੈ ਜਿਸਦਾ ਕੋਈ ਇਲਾਜ ਨਹੀਂ, ਭੋਗਣਾ ਪੈਂਦਾ। 10% ਰੋਗ ਉਹ ਸਰੀਰਕ ਮੰਨਦੇ ਨੇ ਤੇ ਕਾਰਨ ਮੰਨਦੇ ਨੇ ਵਾਤ ਪਿੱਤ ਕਫ, ਕਿਉਂਕਿ ਪ੍ਰਭੂ ਨੇ ਸਰੀਰ ਦੇ ਤੱਤਾਂ ਨੂੰ ਨਾਪ ਤੋਲ ਕੇ ਰੱਖਿਆ। ਬਾਹਰ ਕਿਤਨੀ ਹੀ ਗਰਮੀ ਕਿਉਂ ਨਾ ਹੋਵੇ ਪਰ ਸਰੀਰ ਦੀ 98 ਡਿਗਰੀ ਰਹਿੰਦੀ। ਬਾਹਰ 0 ਟੈਂਪਰੇਚਰ ਹੋ ਜਾਏ, ਬਰਫ਼ ਪੈ ਰਹੀ ਹੋਵੇ, ਕੱਕਰ ਪੈ ਰਿਹਾ ਹੋਵੇ, ਅੰਦਰ 98 ਹੀ ਰਹਿੰਦਾ। ਇਹ ਸੰਤੁਲਨ ਪਰਮਾਤਮਾ ਨੇ ਅੰਦਰ ਬਣਾ ਕੇ ਰੱਖਿਆ ਹੈ, ਸਭ ਕੁਛ ਨਾਪ ਤੋਲ ਕੇ। ਪਰ ਇਸ ਤਵਾਜ਼ਨ ਨੂੰ, ਇਸ ਸੰਤੁਲਨ ਨੂੰ, ਇਸ ਬੈਲੈਂਸ ਨੂੰ ਮਨੁੱਖ ਵਿਗਾੜ ਸਕਦਾ ਹੈ ਆਹਾਰ ਦੇ ਨਾਲ, ਖਾਣ ਪਾਨ ਦੇ ਨਾਲ। ਵਾਤ ਪਿੱਤ ਕਫ, ਕੁਝ ਐਸਾ ਆਹਾਰ ਖਾਂਦਾ ਰਿਹਾ, ਪਿੱਤ ਵੱਧ ਗਈ, ਸਰੀਰ ਵਿਚ ਗਰਮੀ ਵੱਧ ਗਈ, ਤੋ ਉਸ ਤੋਂ ਸਰੀਰ ਰੋਗੀ ਹੋਵੇਗਾ। ਕੁਛ ਐਸਾ ਖਾਣ ਪਾਨ ਕਰਦਾ ਰਿਹਾ, ਵਾਤ ਵਾਯੂ, ਇਬਾਦੀ ਸਰੀਰ ਬਾਦ ਹਵਾ ਨੂੰ ਕਹਿੰਦੇ ਨੇ, ਵਾਤ ਵਾਯੂ, ਵਾਯੂ ਵੱਧ ਗਈ, ਸਰੀਰ ਦੇ ਚ ਹਵਾ ਦਾ ਬੈਲੈਂਸ ਵਿਗੜ ਗਿਆ, ਰੋਗੀ ਹੋ ਜਾਏਗਾ। ਔਰ ਇਸੇ ਤਰੀਕੇ ਦੇ ਨਾਲ ਸਰੀਰ ਦੇ ਚ ਕਫ ਵੱਧ ਗਈ, ਪਾਣੀ ਦੀ ਮਿਕਦਾਰ ਵੱਧ ਗਈ, ਤੋ ਬੇਸ਼ਤਰ ਰੋਗ ਫਿਰ ਕਫ ਤੋਂ ਪੈਦਾ ਹੋਣਗੇ। ਇਸ ਵਾਸਤੇ ਸਰੀਰ ਦੀਆਂ ਸਾਰੀਆਂ ਬਿਮਾਰੀਆਂ ਭਾਰਤ ਦੇ ਆਯੁਰ ਵੇਦ ਆਚਾਰੀਆ ਕਾਰਨ 3 ਮੰਨਦੇ ਨੇ, ਵਾਤ ਪਿੱਤ ਕਫ। ਇਹਨੂੰ ਆਹਾਰਕ ਰੋਗ ਕਹਿੰਦੇ ਨੇ, ਆਹਾਰ ਰੋਗ, ਖਾਣਾ ਪੀਣਾ ਰੋਗ। ਕੁਝ ਐਸਾ ਖਾਂਦਾ ਪੀਂਦਾ ਰਿਹਾ, ਵਾਯੂ ਵੱਧ ਗਈ, ਪਿੱਤ ਵੱਧ ਗਈ, ਕਫ ਵੱਧ ਗਈ, ਆਹਾਰ ਰੋਗ। ਫਿਰ ਇਹੀ ਵੈਦ ਧਨੰਤਰ ਕਹਿੰਦਾ, ਆਹਾਰ ਚਿਕਿਤਸਾ, ਆਹਾਰ ਹੀ ਔਸ਼ਧੀ ਹੈ, ਆਹਾਰ ਹੀ ਇਲਾਜ ਹੈ। ਆਹਾਰ ਰੋਗ, ਆਹਾਰ ਇਲਾਜ, ਲਫ਼ਜ਼ ਇਸ ਤਰ੍ਹਾਂ ਨੇ, ਆਹਾਰ ਰੋਗ, ਆਹਾਰ ਚਿਕਿਤਸਾ, ਆਹਾਰ ਹੀ ਔਸ਼ਧੀ ਹੈ, ਆਹਾਰ ਹੀ ਦਵਾਈ ਹੈ। ਔਰ ਲੰਬਾ ਚੌੜੇ ਖੁਲਾਸੇ ਚੋਂ ਕਹਿੰਦਾ, ਆਹਾਰ ਜ਼ਹਿਰ, ਆਹਾਰ ਅੰਮ੍ਰਿਤ, ਖਾਣਾ ਪੀਣਾ ਜ਼ਹਿਰ ਹੈ, ਖਾਣਾ ਪੀਣਾ ਅੰਮ੍ਰਿਤ ਹੈ, ਇੰਜ ਕਹਿੰਦਾ। ਖਾਣਾ ਪੀਣਾ ਰੋਗ ਹੈ, ਖਾਣਾ ਪੀਣਾ ਔਸ਼ਧੀ ਹੈ। ਪਿੱਤ ਪ੍ਰਧਾਨ ਸਰੀਰ ਅਗਰ ਐਸੀਆਂ ਚੀਜ਼ਾਂ ਖਾਵੇ ਜਿਹਦੀ ਤਾਸੀਰ ਗਰਮ ਹੈ, ਪਿੱਤ ਹੋਰ ਵੱਧ ਜਾਏਗੀ, ਅਨੇਕਾਂ ਤਰ੍ਹਾਂ ਦੀਆਂ ਗਰਮੀ ਤੋਂ ਬਿਮਾਰੀਆਂ ਪੈਦਾ ਹੋਣਗੀਆਂ। ਸਰੀਰ ਦੇ ਚ ਵਾਯੂ ਪ੍ਰਧਾਨ ਹੈ, ਬਾਦੀ ਚੀਜ਼ਾਂ ਖਾ ਰਿਹਾ, ਰੋਗ ਵਧੇਗਾ। ਔਰ ਕਫ ਪ੍ਰਧਾਨ ਸਰੀਰ, ਜਿਨ੍ਹਾਂ ਦੀ ਤਾਸੀਰ ਬਹੁਤ ਠੰਡੀ ਹੈ, ਉਹ ਖਾ ਰਹੇ। ਇਸ ਮਨੁੱਖ ਦੇ ਸਰੀਰ ਵਿਚ ਕਫ ਤੋਂ ਅਨੇਕਾਂ ਰੋਗ ਪੈਦਾ ਹੋਣਗੇ, ਆਹਾਰ ਰੋਗ। ਆਹਾਰ ਨਾਲ ਇਹ ਰੋਗ ਪੈਦਾ ਹੋਏ ਨੇ, ਤੋ ਧਨੰਤਰ ਕਹਿੰਦਾ, ਆਹਾਰ ਚਿਕਿਤਸਾ, ਆਹਾਰ ਦੇ ਨਾਲ ਠੀਕ ਹੋ ਜਾਣਗੇ। ਅਗਰ ਖਾਣ ਪੀਣ ਦੇ ਨਾਲ ਸੰਤੁਲਨ ਵਿਗੜਿਆ, ਤੋ ਖਾਣ ਪੀਣ ਦੇ ਨਾਲ ਸੰਤੁਲਨ ਠੀਕ ਹੋ ਜਾਏਗਾ। ਲੇਕਿਨ ਕੁਛ ਬਿਮਾਰੀਆਂ ਨੇ ਜੋ ਖਾਣ ਪੀਣ ਨਾਲ ਠੀਕ ਨਹੀਂ ਹੋਣਗੀਆਂ, ਉਹ ਮਾਨਸਿਕ ਰੋਗ ਨੇ। ਔਰ ਗਜ਼ਬ ਦੀ ਗੱਲ ਇਹ ਹੈ, 90% ਰੋਗ ਮਾਨਸਿਕ ਮੰਨਦੇ ਨੇ, ਉਨ੍ਹਾਂ ਦੀ ਜੜ ਮਨ ਦੇ ਚ ਮੰਨਦੇ ਨੇ। ਮਨ ਦਾ ਸੰਤੁਲਨ ਡਾਵਾਂ ਡੋਲ ਹੈ, ਮਾਨਸਿਕ ਬੈਲੈਂਸ ਵਿਗੜਿਆ ਹੋਇਆ। ਪਹਿਲੇ ਤੇ ਹਰ ਮਨੁੱਖ ਆਪਣੇ ਮਨ ਨੂੰ ਵੇਖਦਾ ਹੀ ਨਹੀਂ ਹੈ, ਇਤਨੀ ਵੇਲ ਹੀ ਨਹੀਂ ਹੈ ਕਿਸੇ ਕੋਲ। ਤਨ ਵੇਖ ਲਿਆ ਠੀਕ ਹੈ, ਬਸ ਤਾਂ ਠੀਕ ਨੇ, ਮੂੰਹ ਮੱਥਾ ਠੀਕ ਹੈ, ਚਲੋ। ਮਨ ਠੀਕ ਹੈ ਕਿ ਨਹੀਂ ਇਹ ਤੇ ਕੋਈ ਨਹੀਂ ਦੇਖਦਾ। ਇਸ ਵਾਸਤੇ ਗੁਰਬਾਣੀ ਕਹਿੰਦੀ ਏ, ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ। ਮਨ ਆਰ ਸੀ ਹੈ, ਮਨ ਸ਼ੀਸ਼ਾ ਹੈ। ਇਸ ਸ਼ੀਸ਼ੇ ਵਿਚ ਕੀ ਦਿਖਾਈ ਦਿੰਦਾ ਹੈ? ਆਪਣੀ ਸੋਚਣੀ, ਆਪਣੇ ਵਿਚਾਰ, ਆਪਣੀਆਂ ਯਾਦਾਂ, ਆਪਣਾ ਅਹੰ। ਧਾਰਮਿਕ ਦ੍ਰਿਸ਼ਟੀਕੋਣ ਰੱਖਣ ਵਾਲੇ ਮਨੁੱਖਾਂ ਨੇ ਇਸ ਹਿਸਾਬ ਨਾਲ ਮਨ ਨੂੰ ਸਾਹਮਣੇ ਰੱਖ ਕੇ ਮਨੁੱਖ ਨੂੰ ਚਾਰ ਹਿੱਸਿਆਂ ਚ ਤਕਸੀਮ ਕੀਤਾ, ਚਾਰ ਹਿੱਸਿਆਂ ਵਿਚ ਵੰਡਿਆ। ਚਲੋ ਥੋੜਾ ਜਿਹਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਇੱਕ ਸਾਡਾ ਤਨ ਹੈ, ਇੱਕ ਸਾਡਾ ਮਨ ਹੈ, ਇੱਕ ਸਾਡਾ ਆਤਮਾ ਹੈ। ਤਨ ਸਾਰਿਆਂ ਦੇ ਅਲੱਗ ਅਲੱਗ ਨੇ। ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਇੱਕ ਜੈਸਾ ਤਨ ਦੂਸਰਾ ਨਹੀਂ ਹੈ, ਪ੍ਰਭੂ ਨੇ ਇੱਕ ਜੈਸਾ ਦੂਸਰਾ ਬਣਾਇਆ ਹੀ ਨਹੀਂ। ਇਹੀ ਪਰਮਾਤਮਾ ਦੇ ਨਿੱਤ ਨਵੇਂ ਹੋਣ ਦਾ ਸਬੂਤ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਉਸ ਤੋਂ ਜੋ ਕੁਛ ਵੀ ਆਉਂਦਾ ਹੈ ਨਿੱਤ ਨਵਾਂ ਹੈ। ਇੱਕ ਦਰਖਤ ਜੈਸਾ ਦੂਸਰਾ ਦਰਖਤ ਨਹੀਂ ਹੈ। ਦਰਖਤ ਦੀ ਗੱਲ ਮੈਂ ਬਹੁਤ ਵੱਡੀ ਕਰ ਰਿਹਾ, ਇੱਕ ਪੱਤੇ ਜੈਸਾ ਦੂਸਰਾ ਪੱਤਾ ਵੀ ਨਹੀਂ ਹੈ। ਇੱਕ ਫੁੱਲ ਜੈਸਾ ਦੂਸਰਾ ਫੁੱਲ ਨਹੀਂ ਹੈ। ਜੇ ਇੱਕ ਦਰਖਤ ਨੂੰ 1000 ਫਲ ਲੱਗੇ ਨੇ, ਇੱਕ ਫਲ ਜੈਸਾ ਦੂਸਰਾ ਫਲ ਨਹੀਂ ਹੈ। ਰੰਗ ਦੇ ਚ, ਰੂਪ ਦੇ ਚ, ਆਕਾਰ ਦੇ ਚ, ਸਵਾਦ ਦੇ ਚ ਲਾਜ਼ਮੀ ਫਰਕ ਹੋਵੇਗਾ। ਇਹ ਗੱਲ ਵੱਖਰੀ ਹੈ ਉਹ ਫਰਕ ਸਾਡੀ ਸਮਝ ਦੇ ਚ ਆਵੇ ਜਾਂ ਨਾ ਆਵੇ। ਇੱਕ ਫਲ ਜੈਸਾ ਦੂਸਰਾ ਫਲ ਨਹੀਂ ਹੈ, ਇੱਕ ਮਨੁੱਖ ਜੈਸਾ ਦੂਸਰਾ ਮਨੁੱਖ ਨਹੀਂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਹਰੇਕ ਦੇ ਨੈਣ ਨਕਸ਼ ਅਲੱਗ ਅਲੱਗ, ਹਰੇਕ ਦੀ ਆਵਾਜ਼ ਅਲੱਗ ਅਲੱਗ, ਹਰੇਕ ਦੇ ਫਿੰਗਰ ਪ੍ਰਿੰਟ ਅਲੱਗ ਅਲੱਗ, ਹਰੇਕ ਦੇ ਅੰਗੂਠੇ ਦੀ ਛਾਪ ਅਲੱਗ ਅਲੱਗ। ਇੱਕ ਅੰਗੂਠੇ ਦੀ ਛਾਪ ਦੂਸਰੇ ਨਾਲ ਮੇਲ ਨਹੀਂ ਖਾਂਦੀ। ਇਸ ਵਾਸਤੇ ਪੁਰਾਣੇ ਜ਼ਮਾਨੇ ਚ ਮਨੁੱਖ ਦੇ ਜਿਹੜੇ ਸਾਈਨ ਲੈ ਜਾਂਦੇ ਸਨ ਅੰਗੂਠੇ ਨਾਲ, ਅਨਪੜ੍ਹਤਾ ਕਰਕੇ ਨਹੀਂ, ਉਹ ਕਹਿੰਦੇ ਸਨ ਅਸਲੀ ਦਸਤਖਤ ਇਹ ਹੀ ਨੇ, ਕਿਉਂਕਿ ਅੰਗੂਠਾ ਦੂਜੇ ਨਾਲ ਮੇਲ ਨਹੀਂ ਖਾਂਦਾ। ਬੇਸ਼ਤਰ ਮੁਲਕਾਂ ਵਿਚ ਮਨੁੱਖਾਂ ਦੇ ਹਿਫਾਜ਼ਤ ਨਾਲ ਰੱਖੇ ਜਾਂਦੇ ਨੇ ਫਿੰਗਰ ਪ੍ਰਿੰਟ, ਦਸਤਖਤ ਨਹੀਂ। ਵੀ ਦਸਤਖਤ ਜੋ ਹੋ ਗਏ ਤਾਂ ਫਿੰਗਰ ਪ੍ਰਿੰਟ ਕਿਉਂ ਲੈਂਦੇ ਹੋ? ਦਸਤਖਤ ਇੱਕ ਮਨੁੱਖ ਦੂਜੇ ਦੀ ਨਕਲ ਕਰ ਸਕਦਾ ਹੈ, ਮੇਲ ਖਾ ਸਕਦੇ ਨੇ, ਪਰ ਉਂਗਲੀਆਂ ਦੀ ਛਾਪ ਜੋ ਪ੍ਰਭੂ ਨੇ ਬਣਾਈ ਹੈ ਮੇਲ ਨਹੀਂ ਖਾਂਦੀ। ਹਰੇਕ ਦੇ ਨੈਣ ਨਕਸ਼ ਅਲੱਗ, ਹਰੇਕ ਦੀ ਆਵਾਜ਼ ਅਲੱਗ, ਹਰੇਕ ਦੀ ਚਾਲ ਢਾਲ ਅਲੱਗ। ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਇੱਕ ਸਰੀਰ ਜੈਸਾ ਦੂਸਰਾ ਸਰੀਰ ਨਹੀਂ ਹੈ। ਤਨ ਸਾਰਿਆਂ ਦੇ ਅਲੱਗ ਅਲੱਗ ਨੇ, ਕਿਧਰੇ ਕਿਧਰੇ ਦੋ ਮਨ ਇੱਕ ਹੋ ਸਕਦੇ ਨੇ। ਵਿਚਾਰਾਂ ਦੀ ਸਾਂਝ ਹੋ ਸਕਦੀ ਹੈ ਕਿਸੇ ਨਾਲ, ਜੋ ਮੈਂ ਸੋਚਦਾ ਦੂਜਾ ਵੀ ਉਹੀ ਸੋਚਦਾ, ਜੋ ਮੈਂ ਵਿਚਾਰਦਾ ਦੂਜਾ ਵੀ ਉਹੀ ਵਿਚਾਰ ਕਰਦਾ ਹੈ, ਜਿਸ ਨੂੰ ਮੈਂ ਯਾਦ ਕਰਦਾ ਉਹ ਵੀ ਉਹੀ ਯਾਦ ਕਰਦਾ ਹੈ। ਦੋ ਮਨ ਕਿਧਰੇ ਕਿਧਰੇ ਇੱਕ ਹੋ ਸਕਦੇ ਨੇ। ਅਵਲ ਤੇ ਜੇ ਘਰ ਦੇ ਚ 10 ਮੈਂਬਰ ਨੇ, ਹਰ ਇੱਕ ਦਾ ਮਨ ਅਲੱਗ ਅਲੱਗ ਹੈ, ਹਰ ਇੱਕ ਦਾ ਤਨ ਅਲੱਗ ਅਲੱਗ ਹੈ। ਕਿਧਰੇ ਕਿਧਰੇ ਦੋ ਮਨ ਇੱਕ ਹੋ ਸਕਦੇ। ਆਤਮਾ ਸਾਰਿਆਂ ਦੀ ਇੱਕੋ ਹੀ ਹੈ। ਸਭ ਦੀ ਆਤਮਾ ਅਲੱਗ ਅਲੱਗ ਨਹੀਂ ਹੈ। ਇੰਜ ਕਹਿ ਲੋ ਸਾਰੇ ਦੇ ਸਾਰੇ ਜੀਵ ਹੀ ਰਹੇ ਨੇ ਆਤਮਾ ਵਿਚ। ਆਤਮਾ ਸਾਰਿਆਂ ਦੀ ਕੋਈ ਹਸਤੀ ਕੀਟੀ ਤ੍ਰਿਲੋ ਆਦਮ ਏਕ ਅਖੰਡਤ ਬਸੇ ਅਨਾਦਮ। ਇਸ ਨੂੰ ਇੱਕ ਪ੍ਰਮਾਣ ਦੇ ਨਾਲ ਮੈਂ ਥੋੜਾ ਸਪਸ਼ਟ ਕਰਕੇ ਅੱਗੇ ਚਲਾਂ। ਅਸੀਂ ਈਸ਼ਵਰ ਨੂੰ ਗਵਾਇਆ ਨਹੀਂ ਹੈ, ਗਵਾ ਨਹੀਂ ਸਕਦੇ, ਬੁਲਾਇਆ ਹੈ, ਬੁਲਾ ਸਕਦੇ ਹਾਂ। ਮੈਂ ਫਿਰ ਅਰਜ਼ ਕਰਾਂ, ਗਵਾ ਮਨੁੱਖ ਉਸ ਨੂੰ ਸਕਦਾ ਜੋ ਇੱਕ ਜਗ੍ਹਾ ਹੈ ਦੂਜੀ ਜਗ੍ਹਾ ਨਹੀਂ ਹੈ, ਉਹ ਤੇ ਵਿਆਪਕ ਹੈ, ਸਭ ਕੁਝ ਉਸ ਦੇ ਵਿੱਚ ਹੈ। ਇਹਦੇ ਉੱਤੇ ਸ਼ਾਸਤਰਕਾਰ ਇੱਕ ਉਦਾਹਰਣ ਦਿੰਦੇ ਨੇ, ਮੈਂ ਤੁਹਾਡੇ ਸਾਹਮਣੇ ਰੱਖਾਂ। ਇੱਕ ਮੱਛਲੀ ਸਮੁੰਦਰ ਦੇ ਆਪਣੇ ਜਨਮ ਸਥਲ ਤੋਂ ਆਪਣੇ ਜਨਮ ਸਥਾਨ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ। ਇੱਕ ਮਛਲੀ ਆਪਣੇ ਇਲਾਕੇ ਤੋਂ ਆਪਣੇ ਵਤਨ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ। ਇੱਕ ਮਛਲੀ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਦੂਰ ਚਲੀ ਜਾਂਦੀ ਹੈ। ਪਰ ਲੱਖ ਵੀ ਕੋਸ਼ਿਸ਼ ਕਰੇ ਮਛਲੀ ਸਾਗਰ ਤੋਂ ਦੂਰ ਨਹੀਂ ਜਾ ਸਕਦੀ, ਪਾਣੀ ਤੋਂ ਦੂਰ ਨਹੀਂ ਜਾ ਸਕਦੀ। ਜਿੱਥੇ ਜਾਏਗੀ ਸਾਗਰ ਤੇ ਹੈ, ਯਤਨ ਕਰਕੇ ਵੀ ਸਾਗਰ ਤੋਂ ਦੂਰ ਨਹੀਂ ਜਾ ਸਕਦੀ। ਹਜ਼ਾਰਾਂ ਮੀਲ ਦੂਰ ਜਾ ਸਕਦੀ ਆਪਣੇ ਵਤਨ ਤੋਂ, ਆਪਣੇ ਇਲਾਕੇ ਤੋਂ, ਆਪਣੇ ਪਰਿਵਾਰ ਤੋਂ, ਆਪਣੇ ਸਾਥੀਆਂ ਤੋਂ, ਸਾਗਰ ਤੋਂ ਦੂਰ ਨਹੀਂ ਜਾ ਸਕਦੀ। ਮਨੁੱਖ ਆਪਣੇ ਜਨਮ ਅਸਥਾਨ ਤੋਂ ਬਹੁਤ ਦੂਰ ਜਾ ਸਕਦਾ ਔਰ ਅਕਸਰ ਚਲਾ ਜਾਂਦਾ। ਮਨੁੱਖ ਆਪਣੇ ਵਤਨ ਤੋਂ ਬਹੁਤ ਦੂਰ ਜਾ ਸਕਦਾ ਔਰ ਅਕਸਰ ਚਲਾ ਜਾਂਦਾ, ਬੇਸ਼ਤਰ ਚਲੇ ਜਾਂਦੇ। ਮਨੁੱਖ ਆਪਣੇ ਇਲਾਕੇ ਤੋਂ ਬਹੁਤ ਦੂਰ ਜਾ ਸਕਦਾ, ਬੇਸ਼ਤਰ ਦੁਨੀਆ ਚਲੀ ਜਾਂਦੀ। ਮਨੁੱਖ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦਾ ਔਰ ਅਕਸਰ ਚਲਾ ਜਾਂਦਾ। ਲੱਖ ਵੀ ਕੋਸ਼ਿਸ਼ ਕਰੇ ਮਨੁੱਖ ਨਿਰੰਕਾਰ ਤੋਂ ਦੂਰ ਨਹੀਂ ਜਾ ਸਕਦਾ। ਜਿੱਥੇ ਜਾਏਗਾ ਨਿਰੰਕਾਰ ਤੇ ਹੈ। ਤੂੰ ਸਭਨੀ ਥਾਂ ਜਿੱਥੇ ਹੋ ਜਾਏ ਸਾਚਾ ਸਿਰਜਨ ਹਾਰ ਜਿਓ। ਸਾਰੀ ਜਗ੍ਹਾ ਮੇਰਾ ਜਨਮ ਅਸਥਾਨ ਨਹੀਂ ਹੈ, ਸਾਰੀ ਜਗ੍ਹਾ ਮੇਰਾ ਵਤਨ ਨਹੀਂ ਹੈ, ਹਰ ਜਗ੍ਹਾ ਮੇਰਾ ਪਰਿਵਾਰ ਨਹੀਂ ਹੈ, ਪਰ ਹਰ ਜਗ੍ਹਾ ਮੇਰਾ ਨਿਰੰਕਾਰ ਹੈ। ਸਭ ਕੁਛ ਨਿਰੰਕਾਰ ਦੇ ਵਿੱਚ ਹੈ। ਜੈਸੇ ਮਛਲੀ ਦਾ ਜਨਮ, ਜੀਵਨ ਤੇ ਮਰਨ ਸਾਗਰ ਦੇ ਚ ਹੈ, ਇਹ ਸਾਰੀ ਹਲਚਲ ਪਰਮਾਤਮਾ ਵਿੱਚ ਹੈ। ਪਰਮਾਤਮਾ ਤੋਂ ਬਾਹਰ ਕੁਛ ਵੀ ਨਹੀਂ ਹੈ। ਕਲਗੀਧਰ ਪਿਤਾ ਕਹਿੰਦੇ ਨੇ, ਹਸਤੀ ਕੀਟੀ ਤ੍ਰਿਲੋ ਆਦਮ ਏਕ ਅਖੰਡਤ ਬਸੇ ਅਨਾਦਮ। ਹਾਥੀ ਤੋਂ ਲੈ ਕੇ ਕੀੜੀ ਤੱਕ, ਜ਼ਰੇ ਤੋਂ ਲੈ ਕੇ ਸੂਰਜ ਤੱਕ, ਆਤਮਾ ਬਿਰਾਜਮਾਨ ਹੈ, ਇੱਕੋ ਹੈ। ਪਰਮਾਤਮਾ ਵਿਆਪਕ ਹੈ, ਸਭ ਕੁਝ ਪਰਮਾਤਮਾ ਦੇ ਵਿੱਚ ਹੈ। ਤਨ ਸਾਰਿਆਂ ਦੇ ਅਲੱਗ ਅਲੱਗ ਨੇ, ਇੱਕ ਤਨ ਜੈਸਾ ਦੂਸਰਾ ਤਨ ਨਹੀਂ ਹੈ। ਅੱਜ ਤੇ ਹੁਣ ਵਿਗਿਆਨ ਮੰਨਣ ਲੱਗ ਪਿਆ, ਇਸ ਵਾਸਤੇ ਇੱਕ ਸਰੀਰ ਦਾ ਮਾਸ ਦੂਸਰਾ ਸਰੀਰ ਐਕਸੈਪਟ ਨਹੀਂ ਕਰਦਾ, ਕਬੂਲ ਨਹੀਂ ਕਰਦਾ। ਹਰੇਕ ਦਾ ਮਾਸ ਅਲੱਗ ਅਲੱਗ ਹੈ। ਜੇ ਕਿਧਰੇ ਸਰੀਰ ਦੇ ਕਿਸੇ ਅੰਗ ਚ ਮਾਸ ਲਾਉਣ ਦੀ ਲੋੜ ਪੈ ਗਈ ਹੈ, ਆਪਣੇ ਸਰੀਰ ਦਾ ਘੱਟ ਕੇ ਹੀ ਲਾਉਂਦੇ ਨੇ, ਦੂਜੇ ਦੇ ਸਰੀਰ ਦਾ ਸਰੀਰ ਕਬੂਲ ਨਹੀਂ ਕਰਦਾ। ਹਰੇਕ ਦਾ ਤਨ ਅਲੱਗ ਅਲੱਗ ਹੈ। ਮੇਰੇ ਘਰ ਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਇੱਕ ਜੈਸਾ ਦੂਸਰਾ ਨਹੀਂ ਬਣਾਇਆ, ਪ੍ਰਭੂ ਨੇ ਨਹੀਂ ਬਣਾਇਆ। ਤਨ ਸਾਰਿਆਂ ਦੇ ਅਲੱਗ ਅਲੱਗ ਨੇ। ਮਨ ਕਿਧਰੇ ਦੋ ਭਰਾਵਾਂ ਦਾ ਇੱਕ ਹੋ ਸਕਦਾ, ਪਤੀ ਪਤਨੀ ਦਾ ਇੱਕ ਹੋ ਸਕਦਾ, ਦੋ ਮਿੱਤਰਾਂ ਦਾ ਇੱਕ ਹੋ ਸਕਦਾ, ਸੋਚਣੀ ਇੱਕ ਹੋ ਸਕਦੀ, ਵਿਚਾਰ ਇੱਕ ਹੋ ਸਕਦੇ ਨੇ, ਯਾਦਾਂ ਇੱਕ ਹੋ ਸਕਦੀਆਂ। ਮੈਂ ਇਹ ਵੀ ਅਰਜ਼ ਕਰਾਂ, ਧਰਮ ਦੀ ਸਾਧਨਾ ਮਨ ਦੀ ਸਾਧਨਾ, ਤਨ ਦੀ ਸਾਧਨਾ ਨਹੀਂ ਹੈ। ਜੋ ਗੁਰੂ ਦਾ ਮਨ ਹੈ ਉਹੀ ਮੇਰਾ ਮਨ ਹੋਵੇ, ਜੋ ਗੁਰੂ ਦੀ ਸੋਚਣੀ ਹੈ ਉਹੀ ਮੇਰੀ ਸੋਚਣੀ ਹੋਵੇ, ਜੋ ਗੁਰੂ ਦੇ ਵਿਚਾਰ ਨੇ ਉਹੀ ਮੇਰੇ ਵਿਚਾਰ ਹੋਣ, ਜੋ ਗੁਰੂ ਦੀ ਸਮਝ ਹੈ ਉਹੀ ਮੇਰੀ ਸਮਝ ਹੋਵੇ। ਤਾਂ ਹੀ ਜੋ ਹੈ ਮਿਲਨ ਹੋਵੇਗਾ, ਵਰਨਾ ਕਿਸ ਤਰ੍ਹਾਂ। ਚਲੋ ਮੈਂ ਇਸ ਨੂੰ ਥੋੜਾ ਜਿਹਾ ਹੋਰ ਖੋਲਾਂ। ਸੰਸਾਰ ਦੇ ਖਾਸ ਕਰਕੇ ਮਨੁੱਖੀ ਦੁਨੀਆਂ ਚ ਦੋ ਤਰ੍ਹਾਂ ਦੇ ਰਿਸ਼ਤੇ ਮੰਨੇ ਜਾਂਦੇ ਨੇ। ਇੱਕ ਤੇ ਖੂਨ ਦਾ ਰਿਸ਼ਤਾ, ਬਲੱਡ ਰਿਲੇਸ਼ਨ ਦੀ ਬੜੀ ਗੱਲ ਹੈ। ਸਮਾਜ ਇਸੇ ਨੂੰ ਮੰਨਦਾ, ਕਾਨੂੰਨ ਵੀ ਇਸੇ ਨੂੰ ਮੰਨਦਾ, ਧਰਮ ਨਹੀਂ ਮੰਨਦਾ। ਧਰਮ ਖੂਨ ਦੇ ਰਿਸ਼ਤੇ ਨੂੰ ਅਹਿਮੀਅਤ ਨਹੀਂ ਦਿੰਦਾ। ਇਹ ਵੀ ਮਰਜ਼ ਕਰਦੇ, ਹਾਲਾਂਕਿ ਖੂਨ ਦੇ ਰਿਸ਼ਤੇ ਤੇ ਮਨੁੱਖ ਮਾਣ ਕਰਦੇ ਨੇ, ਬਈ ਉਸ ਦੇ ਨਾਲ ਸਾਡਾ ਖੂਨ ਹੀ ਸੰਬੰਧ ਹੈ। ਸਾਡਾ ਖੂਨ ਦਾ ਰਿਸ਼ਤਾ ਹੈ। ਖੂਨ ਦੇ ਰਿਸ਼ਤੇ ਨੂੰ ਭਾਈ ਗੁਰਦਾਸ ਨੇ ਤੇ ਬਿਲਕੁਲ ਠੁਕਰਾਇਆ ਹੈ, ਨਹੀਂ ਮੰਨਿਆ। ਫਿਰ ਕਿਹੜਾ ਰਿਸ਼ਤਾ ਹੈ ਦੂਸਰਾ? ਮਨ ਦਾ ਰਿਸ਼ਤਾ। ਦੂਜੇ ਨਾਲ ਵਿਚਾਰ ਮੇਲ ਖਾਂਦੇ ਨੇ, ਖੂਨ ਤੇ ਮੇਲ ਨਹੀਂ ਖਾਂਦਾ। ਦੂਜੇ ਨਾਲ ਸੋਚਣੀ ਮੇਲ ਖਾਂਦੀ ਹੈ, ਯਾਦਾਂ ਮੇਲ ਖਾਂਦੀਆਂ। ਇਹਨੂੰ ਕਹਿੰਦੇ ਨੇ ਦੂਜੇ ਨਾਲ ਸੂਰਤ ਨਹੀਂ ਮਿਲਦੀ, ਦੂਜੇ ਨਾਲ ਸੀਰਤ ਮਿਲਦੀ ਹੈ। ਦੂਜੇ ਨਾਲ ਸਰੂਪ ਦਾ ਮੇਲ ਨਹੀਂ ਖਾਂਦਾ, ਨਹੀਂ ਖਾ ਸਕਦਾ, ਸੁਭਾਅ ਮੇਲ ਖਾ ਗਏ। ਸੁਭਾਅ ਇੱਕ ਨੇ। ਦੁਨੀਆਂ ਵਿਚ, ਮਨੁੱਖੀ ਦੁਨੀਆਂ ਵਿਚ, ਸਮਾਜ ਦੇ ਵਿਚ, ਕਾਨੂੰਨ ਵਿਚ ਖੂਨ ਦੇ ਰਿਸ਼ਤੇ ਦੀ ਅਹਿਮੀਅਤ ਹੈ। ਖੂਨ ਕਿਤਨਾ ਹੀ ਇੱਕ ਕਿਉਂ ਨਾ ਹੋਵੇ, ਜੇ ਸੁਭਾਅ ਇੱਕ ਨਹੀਂ ਤੇ ਦੁਸ਼ਮਣੀ ਬਣੀ ਰਹੇਗੀ। ਚਲੋ ਥੋੜੇ ਜਿਹਾ ਮੈਂ ਉਦਾਹਰਣ ਦੇ ਦਿਆਂ। ਖੂਨ ਪ੍ਰਹਿਲਾਦ ਤੇ ਹਰਨਾਕਸ਼ ਦਾ ਇੱਕੋ ਹੀ ਹੈ, ਪਿਓ ਪੁੱਤਰ ਨੇ, ਪਿਓ ਪੁੱਤਰ ਨੇ। ਵਿਚਾਰ ਇੱਕ ਨਹੀਂ ਹੈ, ਸੋਚਣੀ ਇੱਕ ਨਹੀਂ ਹੈ, ਸੁਭਾਅ ਇੱਕ ਨਹੀਂ ਹੈ। ਬੜੀ ਦੂਰੀ ਹੋ ਗਈ, ਇਤਨੀ ਦੂਰੀ ਹੋ ਗਈ। ਹਰਨਾਕਸ਼ ਇਸ ਬੱਚੇ ਨੂੰ ਕਤਲ ਕਰਨਾ ਚਾਹੁੰਦਾ, ਖਤਮ ਕਰਨਾ ਚਾਹੁੰਦਾ, ਵੀ ਇਹ ਮੇਰੀ ਹੰਕਾਰ ਪੂਰਤੀ ਦੇ ਵਿਚ ਰੋੜਾ ਖੜਾ ਕਰ ਰਿਹਾ, ਇਹ ਛੋਟਾ ਜਿਹਾ ਬੱਚਾ। ਕੀ ਹੋਇਆ? ਖੂਨ ਇੱਕ ਹੈ, ਖੂਨ ਤੇ ਇੱਕ ਹੈ, ਸੁਭਾਅ ਇੱਕ ਨਹੀਂ ਹੈ, ਵਿਚਾਰ ਇੱਕ ਨਹੀਂ ਹੈ, ਸੋਚਣੀ ਇੱਕ ਨਹੀਂ ਹੈ। ਖੂਨ ਔਰੰਗਜ਼ੇਬ ਤੇ ਸ਼ਾਹਜਹਾਂ ਦਾ ਇੱਕੋ ਹੀ ਹੈ। ਸ਼ਾਹਜਹਾਂ ਦਾ ਲੜਕਾ ਹੈ ਔਰੰਗਜ਼ੇਬ। ਸ਼ਾਹਜਹਾਂ ਹਿੰਦੁਸਤਾਨ ਦਾ ਤਖ਼ਤ ਦਾਰੇ ਨੂੰ ਦੇਣਾ ਚਾਹੁੰਦਾ ਸੀ। ਦਾਰਾ ਬੜਾ ਨੇਕ ਨੀਅਤ, ਫਕੀਰ ਸੁਭਾਅ ਦਾ ਤੇ ਬੜਾ ਦਾਨੀ ਸੀ। ਸ਼ਾਹਜਹਾਂ ਉਸ ਤੇ ਖੁਸ਼ ਸੀ। ਇਹ ਤਖ਼ਤ ਹਿੰਦੁਸਤਾਨ ਦਾ ਵਾਰਸ ਸ਼ਾਹਜਹਾਂ ਦਾਰੇ ਨੂੰ ਬਣਾਉਣਾ ਚਾਹੁੰਦਾ ਸੀ, ਭਾਵੇਂ ਮੁਰਾਦ ਨੂੰ ਗੁਜਰਾਤ ਦਾ ਗਵਰਨਰ ਬਣਾਇਆ ਹੋਇਆ ਸੀ ਉਸ ਜ਼ਮਾਨੇ ਚ ਉਸਨੇ। ਸ਼ੁਜਾ ਨੂੰ ਵੀ ਉਸਨੇ ਆਸਾਮ ਸਾਈਡ ਭੇਜਿਆ ਹੋਇਆ ਸੀ। ਭਾਵੇਂ ਬਹੁਤ ਵੱਡੀ ਜ਼ਿੰਮੇਵਾਰੀ ਦੱਖਣ ਦੇ ਇਲਾਕੇ ਦੀ ਔਰੰਗਜ਼ੇਬ ਨੂੰ ਵੀ ਸੌਂਪੀ ਹੋਈ ਸੀ, ਪਰ ਇਹਨੇ ਫੌਜ ਦੇ ਵਿਚ ਬਗਾਵਤ ਕਰਕੇ ਅਜੇ ਸ਼ਾਹਜਹਾਂ ਦਾਰੇ ਨੂੰ ਤਖ਼ਤ ਤੇ ਬਿਠਾਏਗਾ, ਕਿਉਂਕਿ ਸ਼ਾਹਜਹਾਂ ਬਿਮਾਰ ਪਿਆ ਸੀ। ਜਲਦੀ ਚ ਉਹ ਚਾਹੁੰਦਾ ਸੀ ਮੈਂ ਤਖ਼ਤ ਨਸ਼ੀਨ ਕਰਦੇ ਹਾਂ ਦਾਰੇ ਨੂੰ। ਔਰੰਗਜ਼ੇਬ ਨੇ ਬਗਾਵਤ ਕਰ ਦਿੱਤੀ, ਬੁੱਢਾ ਪਿਓ 80 ਸਾਲ ਦਾ ਜੇਲ੍ਹ ਵਿਚ ਪਾ ਦਿੱਤਾ, ਔਰ ਤਿੰਨੇ ਭਰਾ ਗ੍ਰਿਫ਼ਤਾਰ ਕਰ ਲਏ, ਪਕੜ ਲਏ। ਸ਼ੁਜਾ ਨੂੰ ਪਕੜ ਲਿਆ, ਦਾਰੇ ਨੂੰ ਪਕੜ ਲਿਆ, ਮੁਰਾਦ ਨੂੰ ਪਕੜ ਲਿਆ। ਮੁਰਾਦ ਨੂੰ ਕਤਲ ਕੀਤਾ, ਸ਼ੁਜਾ ਨੂੰ ਕਤਲ ਕੀਤਾ, ਦਾਰੇ ਨੂੰ ਵੀ ਆਪਣੇ ਸਾਹਮਣੇ ਕਤਲ ਕੀਤਾ। ਦਾਰੇ ਨਾਲ ਮੋਹ ਬੜਾ ਸੀ ਸ਼ਾਹਜਹਾਂ ਦਾ, ਤੇ ਜਹਾਂ ਆਰਾ ਭੈਣ ਸੀ, ਇਨ੍ਹਾਂ ਭਰਾਵਾਂ ਦੀ ਭੈਣ ਜਹਾਂ ਆਰਾ, ਉਹਦਾ ਵੀ ਮੋਹ ਦਾਰੇ ਨਾਲ ਬੜਾ ਸੀ। ਜਦ ਉਸ ਨੂੰ ਪਤਾ ਚੱਲਿਆ ਕਿ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ, ਬੜੀ ਰੋਈ, ਬੜੀ ਰੋਈ, ਔਰ ਕ੍ਰੋਧ ਨਾਲ ਵੀ ਭਰ ਗਈ। ਔਰੰਗਜ਼ੇਬ ਦੇ ਕੋਲ ਆਈ, ਵੱਡੀ ਭੈਣ ਸੀ, ਖਿੱਚ ਕੇ ਥੱਪੜ ਮਾਰਨ ਲੱਗੀ ਔਰੰਗਜ਼ੇਬ ਨੂੰ। ਉਹਨੇ ਇਕਦਮ ਕੇਸਾਂ ਤੋਂ ਦਰੋਹ ਕੇ ਉਹਨੂੰ ਵੀ ਜੇਲ੍ਹ ਵਿਚ ਬੰਦ ਕੀਤਾ ਜਿੱਥੇ ਸ਼ਾਹਜਹਾਂ ਬੰਦ ਸੀ। ਆਪਣੀ ਤੋਹੀਨ ਸਮਝੀ, 7 ਸਾਲ ਜਹਾਂ ਆਰਾ ਜੇਲ੍ਹ ਵਿਚ ਰਹੀ ਗਏ। ਵੱਡੀ ਭੈਣ, ਖੂਨ ਦਾ ਰਿਸ਼ਤਾ ਕੀ ਹੁੰਦਾ? ਕੁਛ ਵੀ ਨਹੀਂ, ਇਸ ਚੱਕਰ ਚ ਨਾ ਪੈਣਾ। ਖੂਨ ਪ੍ਰਹਿਲਾਦ ਹਰਨਾਕਸ਼ ਦਾ ਇੱਕੋ ਹੀ ਹੈ। ਖੂਨ ਬਾਬਾ ਪ੍ਰਿਥੀ ਚੰਦ ਤੇ ਗੁਰੂ ਅਰਜਨ ਦੇਵ ਜੀ ਦਾ ਇੱਕੋ ਹੀ ਹੈ। ਤਾਂ ਜ਼ਿੰਦਗੀ ਬਾਬਾ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਨਾਲ ਦੁਸ਼ਮਣੀ ਕਮਾਉਂਦਾ ਰਿਹਾ, ਔਰ ਗੁਰੂ ਰਾਮਦਾਸ ਜੀ ਦੇ ਨਾਲ ਝਗੜਦਾ ਰਿਹਾ, ਆਪਣੇ ਪਿਤਾ ਨਾਲ ਝਗੜਦਾ ਰਿਹਾ। ਗੁਰੂ ਗ੍ਰੰਥ ਸਾਹਿਬ ਵਿਚ ਇੱਕ ਵਾਕ ਹੈ ਗੁਰੂ ਰਾਮਦਾਸ ਜੀ ਮਹਾਰਾਜ ਦਾ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਨੇ ਬਡੇਰੇ ਤੁਮ ਹੋ ਤਿੰਨ ਸਿਉਂ ਜਗਰਤ ਪਾਪ, ਇਹ ਕਿਉਂ ਪਾਪ ਕਰਦਾ? ਸਾਰਾ ਦਿਨ ਲੜਦਾ, ਕਦੀ ਬਿਰਾਹ ਨਾਲ ਕਦੀ ਪਿਓ ਨਾਲ, ਐਸਾ ਕਿਉਂ ਕਰਦਾ? ਇਹ ਪਾਪ ਤੂੰ ਕਿਉਂ ਕਮਾਉਂਦਾ? ਕੀ ਹੋਇਆ? ਖੂਨ ਇੱਕ ਹੈ, ਗੁਰੂ ਰਾਮਦਾਸ ਤੇ ਬਾਬਾ ਪ੍ਰਿਥੀ ਚੰਦ ਦਾ ਖੂਨ ਇੱਕ ਹੋਇਆ, ਪਿਓ ਪੁੱਤਰ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਬਾਬੇ ਪ੍ਰਿਥੀ ਚੰਦ ਦਾ ਖੂਨ ਇੱਕ ਹੋਇਆ, ਦੋਵੇਂ ਭਰਾ ਨੇ ਸਕੇ, ਵਿਚਾਰ ਇੱਕ ਨਹੀਂ ਨੇ, ਮਨ ਇੱਕ ਨਹੀਂ ਹੈ, ਸੋਚਣੀ ਇੱਕ ਨਹੀਂ ਹੈ। ਖੂਨ ਖੂਨ ਦਾ ਵੈਰੀ ਹੋ ਸਕਦਾ? ਖੂਨ ਵਿਭੀਸ਼ਣ ਤੇ ਰਾਵਣ ਦਾ ਵੀ ਇੱਕੋ ਹੀ ਸੀ, ਦੋਵੇਂ ਦੁਸ਼ਮਣ। ਖੂਨ ਦੇ ਰਿਸ਼ਤੇ ਨੂੰ ਗੁਰਬਾਣੀ ਨੇ ਕੋਈ ਅਹਿਮੀਅਤ ਨਹੀਂ ਦਿੱਤੀ। ਹੈਰਾਨਗੀ ਹੈ, ਜਦ ਮੈਂ ਇਤਿਹਾਸ ਪੜ੍ਹ ਰਿਹਾ ਸੀ, ਸ਼ਾਹਜਹਾਂ ਆਗਰੇ ਦੇ ਕਿਲੇ ਵਿਚ ਬੰਦ ਬਿਮਾਰ ਸੀ, ਨਾਲ ਦੀ ਦੂਸਰੀ ਕੋਠੜੀ ਵਿਚ ਜਹਾਂ ਆਰਾ ਬੰਦ, ਤੇ ਜਹਾਂ ਆਰਾ ਨੇ ਔਰੰਗਜ਼ੇਬ ਨੂੰ ਕਹਿਲਵਾਇਆ, ਮੈਨੂੰ ਪਿਓ ਦੇ ਕੋਲ ਰਹਿਣ ਦਿਓ, ਬਿਮਾਰ ਹੈ, ਮੈਂ ਉਹਦੀ ਸੇਵਾ ਕਰਾਂ। ਬਿਮਾਰ ਹੈ, ਦੇਖ ਰੇਖ ਦੀ ਲੋੜ ਹੈ, ਬੁੱਢਾ ਹੈ, 80 ਸਾਲ ਦਾ ਹੈ। ਔਰੰਗਜ਼ੇਬ ਨੇ ਤਰਸ ਨਹੀਂ ਖਾਧਾ, ਉਹ ਤਰਲੇ ਲੈਂਦੀ ਰਹੀ, ਦਵਾ ਦਾਰੂ ਵਾਸਤੇ, ਪਾਣੀ ਦੇਣ ਵਾਸਤੇ, ਸੇਵਾ ਕਰਨ ਵਾਸਤੇ। ਮੈਨੂੰ ਸ਼ਾਹਜਹਾਂ ਦੇ ਕੋਲ ਜਾਣ ਦਿਓ, ਮੈਨੂੰ ਮੇਰੇ ਅੱਬਾ ਦੇ ਕੋਲ ਜਾਣ ਦਿਓ, ਨਹੀਂ ਜਾਣ ਦਿੱਤਾ। ਇੱਕ ਦਿਨ ਐਸਾ ਹੋਇਆ, ਬੁਖਾਰ ਕਿਧਰੇ ਤੇਜ਼ ਸੀ ਕਿ ਬਾਰ ਬਾਰ ਕੰਠ ਖੁਸ਼ਕ ਹੋ ਜਾਂਦਾ ਸੀ ਸ਼ਾਹਜਹਾਂ ਦਾ, ਤੇ ਸੁਰਾਈ ਦੇ ਜਿਹੜਾ ਪਾਣੀ ਸੀ ਉਹ ਥੋੜੀ ਥੋੜੀ ਦੇਰ ਬਾਅਦ ਪੀਂਦਾ ਰਿਹਾ। ਜਿਹੜਾ ਪਾਣੀ ਸੀ ਪੀ ਗਿਆ ਤੇ ਕੰਠ ਫਿਰ ਵੀ ਖੁਸ਼ਕ। ਲਾਠੀ ਦੇ ਸਹਾਰੇ ਤੇ ਲੜਖੜਾਉਂਦਾ ਹੋਇਆ ਦਰਵਾਜ਼ੇ ਤੱਕ ਆਇਆ। ਜਿਹੜੇ ਸੰਤਰੀ ਜਿਹੜੇ ਸਿਪਾਹੀ ਪਹਿਰਾ ਦੇ ਰਹੇ ਸਨ, ਉਹਨਾਂ ਨੂੰ ਇਲਤਜਾ ਕਰਦਾ, ਸ਼ਹਿਨ ਸ਼ਾਹ ਹਿੰਦ ਸ਼ਾਹਜਹਾਂ, ਭਈ ਸੁਰਾਈ ਵਿਚ ਪਾਣੀ ਮੁੱਕ ਗਿਆ, ਮੈਨੂੰ ਪਾਣੀ ਚਾਹੀਦਾ, ਮੇਰਾ ਕੰਠ ਬਹੁਤ ਖੁਸ਼ਕ। ਜਿਨ੍ਹਾਂ ਦਿਨਾਂ ਚ ਇਹ ਬਗਾਵਤ ਹੋਈ ਸੀ ਤੇ ਆਗਰੇ ਦੇ ਲਾਲ ਕਿਲੇ ਵਿਚ ਬੰਦ ਕੀਤਾ ਸੀ, ਉਹਨਾਂ ਦਿਨਾਂ ਚ ਮਹੀਨਾ ਜੁਲਾਈ ਦਾ ਪੈਂਦਾ ਸੀ, ਗਰਮੀ ਚ ਬੜੀ ਭਿਅੰਕਰ, ਪਰ ਬੁਖਾਰ ਚੜਿਆ ਹੋਇਆ, ਤਾਪ ਚੜਿਆ ਹੋਇਆ। ਸੰਤਰੀ ਹੱਥ ਜੋੜ ਕੇ ਕਹਿਣ ਲੱਗੇ, ਇਹ ਜੋ ਤਿੰਨ ਤਾਲੇ ਲੱਗੇ ਨੇ ਦਰਵਾਜ਼ੇ ਨੂੰ, ਇਹਦੀਆਂ ਚਾਬੀਆਂ ਸਾਡੇ ਕੋਲ ਨਹੀਂ ਨੇ, ਅਸੀਂ ਖੋਲ੍ਹ ਕੇ ਪਾਣੀ ਨਹੀਂ ਦੇ ਸਕਦੇ, ਜਾਲੀ ਬੜੀ ਬਾਰੀਕ ਹੈ, ਇਹਦੇ ਚੋਂ ਪਾਣੀ ਨਹੀਂ ਦੇ ਸਕਦੇ। ਚਾਬੀਆਂ ਔਰੰਗਜ਼ੇਬ ਕੋਲ ਨੇ, ਕਿਉਂਕਿ ਨਵੀਂ ਨਵੀਂ ਬਗਾਵਤ ਹੋਈ ਸੀ ਤੇ ਫੌਜ ਤੇ ਪਰਜਾ ਦੀ ਹਮਦਰਦੀ ਅਜੇ ਵੀ ਸ਼ਾਹਜਹਾਂ ਦੇ ਨਾਲ ਸੀ, ਇਹ ਔਰੰਗਜ਼ੇਬ ਨੂੰ ਪਤਾ ਸੀ। ਮਤਾਂ ਕੋਈ ਸ਼ਾਹਜਹਾਂ ਨੂੰ ਆਜ਼ਾਦ ਕਰਾ ਦੇਵੇ ਤੇ ਮੇਰੇ ਕੋਲ ਫਿਰ ਤਖ਼ਤ ਜਾਂਦਾ ਰਹੇ। ਤੂੰ ਚਾਬੀਆਂ ਆਪਣੇ ਕੋਲ ਰੱਖਦਾ ਸੀ, ਦੋ ਟਾਈਮ ਜਦ ਰੋਟੀ ਆਉਂਦੀ ਸੀ ਨਾ, ਖੁਦ ਤਾਲਾ ਖੋਲਦਾ ਸੀ, ਖੁਦ ਬੰਦ ਕਰਦਾ ਸੀ, ਇਤਬਾਰ ਨਹੀਂ ਸੀ। ਨਵੀਂ ਨਵੀਂ ਬਗਾਵਤ। ਸ਼ਾਹਜਹਾਂ ਪਹਿਰੇ ਤੇ ਖੜੇ ਪਹਿਰੇਦਾਰਾਂ ਨੂੰ ਕਹਿੰਦਾ, ਔਰੰਗਜ਼ੇਬ ਮੇਰਾ ਖੂਨ ਹੈ, ਮੇਰਾ ਬੱਚਾ ਹੈ, ਤੁਸੀਂ ਜਾਓ ਉਸਦੇ ਕੋਲ, ਆਖੋ ਤੇਰੇ ਬੁੱਢੇ ਅੱਬਾ ਨੂੰ ਪਿਆਸ ਲੱਗੀ ਹੈ, ਬੁਖਾਰ ਚੜਿਆ ਹੈ, ਪਾਣੀ ਚਾਹੀਦਾ, ਉਹ ਜ਼ਰੂਰ ਚਾਬੀਆਂ ਦੇਵੇਗਾ ਜਾਂ ਪਾਵੇਗਾ, ਜਾਓ ਕਹੋ। ਇਲਤਜਾ ਦੇ ਰੂਪ ਵਿਚ ਜਦ ਸ਼ਾਹਜਹਾਂ ਕਹਿ ਰਿਹਾ ਤਾਂ ਇੱਕ ਸਿਪਾਹੀ ਨੂੰ ਤਰਸ ਆ ਗਿਆ, ਬਈ ਕੱਲ ਤੱਕ ਤੇ ਸ਼ਹਿਨ ਸ਼ਾਹ ਸੀ, ਅੱਜ ਤਰਲੇ ਲੈਂਦਾ। ਇੱਕ ਸਿਪਾਹੀ ਚਲਾ ਗਿਆ ਮਹਿਲਾਂ ਚ, ਉਹਨੇ ਫਰਸ਼ੀ ਸਲਾਮ ਕੀਤਾ ਤੇ ਔਰੰਗਜ਼ੇਬ ਨੂੰ ਆਖਿਆ, ਜਹਾਂ ਪਨਾਹ, ਸ਼ਾਹਜਹਾਂ ਅੱਬਾ ਹਜ਼ੂਰ ਪਾਣੀ ਮੰਗਦੇ ਨੇ, ਉਹਨਾਂ ਦਾ ਕੰਠ ਖੁਸ਼ਕ ਹੈ, ਪਿਆਸ ਉਹਨਾਂ ਨੂੰ ਬਹੁਤ ਲੱਗੀ ਹੈ, ਔਰ ਸੁਰਾਹੀ ਜੋ ਅੰਦਰ ਪਈ ਸੀ ਉਹਦੇ ਚ ਪਾਣੀ ਮੁੱਕ ਗਏ। ਔਰੰਗਜ਼ੇਬ ਨੇ ਗਰਜਦਿਆਂ ਹੋਇਆ ਤੇ ਦੋ ਚਾਰ ਗਾਲਾਂ ਕੱਢਦਿਆਂ ਹੋਇਆ ਆਖਿਆ, ਤੂੰ ਇੱਥੇ ਕਿਉਂ ਆਇਆ? ਤੇਰਾ ਕੰਮ ਹੈ ਪਹਿਰਾ ਦੇਣਾ, ਪਾਣੀ ਪਿਲਾਉਣਾ ਤੇਰਾ ਕੰਮ ਨਹੀਂ ਹੈ, ਤੂੰ ਕਿਉਂ ਇੱਥੇ ਆਇਆ? ਦੋ ਚਾਰ ਸਖ਼ਤ ਤਾੜਨਾ ਕਰਕੇ ਆਖਿਆ, ਜਾ ਉਸ ਬੁੱਢੇ ਨੂੰ ਕਹਿ ਦੋ ਸ਼ਾਮ ਨੂੰ ਰੋਟੀ ਆਏਗੀ ਤੇ ਨਾਲ ਪਾਣੀ ਵੀ ਆ ਜਾਏਗਾ, ਹੁਣ ਮੇਰੇ ਕੋਲ ਵਕਤ ਨਹੀਂ ਹੈ, ਚਾਬੀਆਂ ਮੈਂ ਨਹੀਂ ਦੇਣੀਆਂ। ਇਹੀ ਸਖ਼ਤ ਬੋਲ, ਕੌੜੇ ਬੋਲ ਸਿਪਾਹੀ ਨੇ ਸ਼ਾਹਜਹਾਂ ਨੂੰ ਸੁਣਾਏ। ਜਹਾਂ ਪਨਾਹ, ਤੁਹਾਡਾ ਖੂਨ, ਤੁਹਾਡਾ ਬੱਚਾ, ਔਰੰਗਜ਼ੇਬ ਇੰਜ ਕਹਿੰਦਾ। ਆਪ ਸੁਣ ਕੇ ਹੈਰਾਨ ਹੋਵੋਗੇ, ਸ਼ਾਹਜਹਾਂ ਕਵੀ ਸਨ, ਸ਼ਾਇਰ ਸਨ, ਆਖਰੀ ਮੁਗਲ ਸਮਰਾਟ ਬਹਾਦਰ ਸ਼ਾਹ ਬੜਾ ਬੁਲੰਦ ਪਾਇਆ ਸ਼ਾਇਰ ਸੀ, ਸ਼ਾਹਜਹਾਂ ਵੀ ਸ਼ਾਇਰ ਸੀ। ਪਰਸ਼ੀਅਨ ਦੀ ਇਸਦੀ ਸ਼ਾਇਰੀ ਔਰ ਇਸਦੀ ਇੱਕ ਰੁਬਾਈ ਬੜੀ ਮਸ਼ਹੂਰ ਹੈ, ਆਲਮਾਂ ਦੀ ਦੁਨੀਆਂ ਚ, ਵਿਦਵਾਨਾਂ ਦੀ ਦੁਨੀਆਂ ਚ, ਸ਼ਾਇਰਾਂ ਦੀ ਦੁਨੀਆਂ। ਸ਼ਾਹਜਹਾਂ ਦੇ ਇਹ ਬੋਲ ਬੜੇ ਪ੍ਰਚਲਿਤ ਨੇ, ਤੁਹਾਨੂੰ ਸਰਵਣ ਕਰਾਵਾਂ। ਸ਼ਾਹਜਹਾਂ ਨੇ ਚਿੱਠੀ ਲਿਖੀ ਸਿਪਾਹੀ ਨੂੰ ਥਪਾਈ, ਬਈ ਜਾ ਕੇ ਦਿਆ, ਉਹ ਜਿਹੜੇ ਬੋਲ ਨੇ ਮੈਂ ਤੁਹਾਨੂੰ ਸੁਣਾਵਾਂ। ਬਾਬਾਏ ਮਨ ਬਹਾਦਰ ਮਨ ਦੀ ਰੋਜ਼ ਲਕ ਸਵਾਰ ਬੋਧਮ ਇਮਰੋਜ਼ ਹੈ ਮੋਹਤਾਜ ਹੈ ਯਕ ਕਾਸਾ ਆਵਮ। ਐ ਮੇਰੇ ਹੋਨਹਾਰ ਬੱਚੇ, ਬਾਬਾ ਅਰਬੀ ਦਾ ਸ਼ਬਦ ਹੈ ਸਿਆਣਾ, ਹੋਨਹਾਰ ਸੰਤ ਬਜ਼ੁਰਗ ਨੂੰ ਕਹਿੰਦੇ। ਬਾਬਾ ਸ਼ਬਦ ਤੁਹਾਡੇ ਅਰਬ ਦੇਸ਼ਾਂ ਚੋਂ ਹਿੰਦੁਸਤਾਨ ਵਿਚ ਗਿਆ, ਜੈਸੇ ਗੁਰੂ ਨਾਨਕ ਨਾਲ ਬਾਬਾ ਸ਼ਬਦ ਜੁੜੇ। ਤੁਹਾਡੇ ਨੇੜੇ ਹੀ ਬਗਦਾਦ, ਉੱਥੇ ਜੋ ਥੜੇ ਦਿੱਤੇ ਗੁਰੂ ਨਾਨਕ ਦੀ ਉਪਮਾ ਲਿਖੀ ਹੋਈ ਹੈ, ਮੈਨੂੰ ਦੋ ਦਫ਼ਾ ਜਾਣ ਦਾ ਮੌਕਾ ਮਿਲਿਆ, ਸਾਫ਼ ਲਿਖਿਆ ਰੱਬ ਉਲ ਮਜੀਦ ਹਜ਼ਰਤ ਬਾਬਾ ਨਾਨਕ, ਅੱਜ ਵੀ ਲਿਖਿਆ ਬਗਦਾਦ ਵਿਚ ਥੜੇ ਤੇ। ਇਹ ਤਖ਼ਤੀ ਪੀਰ ਦਸਤਗੀਰ ਨੇ ਲਗਵਾਈ ਸੀ ਸਤਿਗੁਰ ਦੀ ਉਪਮਾ ਵਿਚ। ਲੰਬਾ ਚੌੜਾ ਪ੍ਰਸੰਗ ਹੈ, 17 ਦਿਨ ਗੁਰੂ ਨਾਨਕ ਉੱਥੇ ਮਹਿਮਾਨ ਰਹੇ ਨੇ, ਪੀਰ ਦਸਤਗੀਰ ਜਾਣ ਨਹੀਂ ਦਿੰਦਾ ਸੀ। ਇਰਾਨੀ ਫਕੀਰ ਸੀ ਪਰ ਰਹਿੰਦਾ ਬਗਦਾਦ ਵਿਚ ਸੀ। ਦਸਤਗੀਰ ਦਾ ਮਤਲਬ ਦੂਜੇ ਦੀ ਬਾਂਹ ਪਕੜਨ ਵਾਲਾ। ਗੁਰੂ ਨਾਨਕ ਤੇ ਫਿਦਾ ਹੋਇਆ, ਨਿਛਾਵਰ ਹੋਇਆ। ਸਤਿਗੁਰ ਨੇ ਦੋ ਦਿਨ ਰਹਿਣਾ ਸੀ ਪਰ ਨਹੀਂ ਜਾਣ ਦਿੱਤਾ, ਨਹੀਂ ਮਹਾਰਾਜ ਤੁਸੀਂ ਰਹੋ। ਜਿਸ ਥੜੇ ਤੇ ਬਿਠਾਇਆ ਸੀ ਯਾਦਗਾਰੀ ਤੌਰ ਤੇ ਤਖ਼ਤੀ ਵੀ ਲਗਵਾਈ, ਅਜੇ ਵੀ ਲੱਗੀ ਪਈ। ਹਿਜਰੀ ਸਮਤ ਜਿਹੜਾ ਲਿਖਿਆ ਜਨਮ ਸਾਖੀ ਨਾਲ ਮੇਲ ਖਾਂਦਾ। ਬਾਬਾ ਸ਼ਬਦ ਭਾਰਤ ਦੇ ਚ ਅਰਬ ਦੇਸ਼ ਤੋਂ ਗਿਆ। ਮਮਤਾ ਦਾ ਮੋਹ ਦਾ ਮਾਰਿਆ ਹੋਇਆ ਸ਼ਾਹਜਹਾਂ ਔਰੰਗਜ਼ੇਬ ਨੂੰ ਬਾਬਾ ਕਹਿੰਦਾ। ਆਖਿਰ ਪਿਓ ਦੀ ਮਮਤਾ, ਪਿਓ ਦਾ ਮੋਹ, ਭਾਵੇਂ ਉਹਨੂੰ ਪਤਾ ਸੀ ਤਿੰਨ ਭਰਾ ਮੇਰੇ, ਤਿੰਨ ਬੱਚੇ ਇਸਨੇ ਮਾਰ ਦਿੱਤੇ ਨੇ, ਮੇਰੀ ਬੱਚੀ ਜਹਾਂ ਰਾਵੀ ਜੇਲ ਵਿਚ ਹੈ, ਇਹ ਪਤਾ ਸੀ ਉਸਨੂੰ। ਫਿਰ ਵੀ ਮੋਹ, ਫਿਰ ਵੀ ਮਮਤਾ, ਪਿਓ ਦੀ ਮਮਤਾ। ਬਾਬਾਏ ਮਨ ਬਹਾਦਰ ਮਨ ਦੀ ਰੋਜ਼ ਲਖ ਸਵਾਰ ਬੋਧਮ ਐ ਮੇਰੇ ਹੋਨਹਾਰ ਸਿਆਣੇ ਫਕੀਰ ਸੁਭਾਅ ਬੱਚੇ। ਇੱਕ ਦਿਨ ਮੈਂ ਵੀ ਲੱਖਾਂ ਸਵਾਰੀਆਂ ਦਾ ਮਾਲਕ ਸੀ, ਲੱਖਾਂ ਸਵਾਰਾਂ ਦਾ ਮਾਲਕ ਸੀ। ਮੇਰੀ ਜ਼ਬਾਨ ਚੋਂ ਇੱਕ ਬੋਲ ਨਿਕਲਦਾ ਸੀ, ਲੱਖਾਂ ਮਨੁੱਖ ਹੱਥ ਜੋੜ ਕੇ ਮੰਨਣ ਨੂੰ ਤਿਆਰ ਸਨ। ਦੀ ਰੋਜ਼ ਲੱਖ ਸਵਾਰ ਬੋਧਮ ਇਮ ਰੋਜ਼ ਹੈ ਮੋਹਤਾਜ ਹੈ ਯਕ ਕਾਸਾ ਆਵਮ। ਅੱਜ ਮੈਂ ਮੋਹਤਾਜ ਹਾਂ ਇੱਕ ਪਿਆਲੇ ਪਾਣੀ ਵਾਸਤੇ, ਹਜ਼ਾਰ ਦਫ਼ਾ ਵੀ ਮੰਗਦਾ ਕੋਈ ਇੱਕ ਦਫ਼ਾ ਵੀ ਸੁਣਨ ਨੂੰ ਤਿਆਰ ਨਹੀਂ। ਦਰੀ ਦੁਨੀਆ ਮਗਰੂਰ ਨਾ ਬਾਏ ਦਬੋਧ ਐ ਮੇਰੇ ਬੱਚੇ, ਇਸ ਝੂਠੀ ਦੁਨੀਆ ਦਾ ਭੁੱਲ ਕੇ ਵੀ ਮਾਣ ਨਾ ਕਰ। ਇੱਕ ਸ਼ਹਿਨਸ਼ਾਹ ਸੰਤਾਂ ਵਾਲੇ ਬੋਲ ਬੋਲ ਰਿਹਾ। ਸੰਸਾਰ ਦੇ ਦੁੱਖ ਠੋਕਰਾਂ ਮਨੁੱਖ ਨੂੰ ਰੱਬ ਵਾਲੇ ਪਾਸੇ ਤੋਰਦੀਆਂ ਨੇ। ਇਸ ਝੂਠੀ ਦੁਨੀਆ, ਇਸ ਝੂਠੀ ਸ਼ਹਿਨਸ਼ਾਹੀ ਦਾ ਭੁੱਲ ਕੇ ਵੀ ਤਕੱਬਰ ਨਾ ਕਰ। ਅੱਗੇ ਜਿਹੜੇ ਉਸਨੇ ਬੋਲ ਕਹੇ ਨੇ ਉਹ ਸੁਣਨ ਵਾਲੇ ਨੇ। ਉਹ ਕਹਿੰਦਾ ਆਫਰੀ ਹਿੰਦੂਆਂ ਹਰ ਬਾਬ, ਸ਼ਾਬਾਸ਼ ਹੈ ਹਿੰਦੂਆਂ ਤੇ। ਇੱਕ ਮੁਗਲ ਸਮਰਾਟ ਹਿੰਦੂ ਕੌਮ ਦੀ ਉਪਮਾ ਕਰਦਾ ਹੈ, ਹਿੰਦੂਆਂ ਦੀ ਮਹਿਮਾ ਗਾਇਨ ਕਰਦਾ ਹੈ। ਸ਼ਾਹਜਹਾਂ ਦੀ ਲਿਖਤ ਹੈ, ਆਫਰੀ ਹਿੰਦੂਆਂ ਹਰ ਬਾਬ ਕੇ ਮੁਰਦਾਰਾ ਮੇ ਦੇਹੰਦ ਦਾਇਮ ਆਬ। ਪਿਓ ਮਰ ਜਾਂਦਾ ਹੈ ਤੇ ਪਿਤਰਾਂ ਨੂੰ ਪਾਣੀ ਦਿੰਦੇ ਨੇ, ਮਾਂ ਮਰ ਗਈ ਏ ਤੇ ਸ਼ਰਾਧ ਕਰਾਉਂਦੇ ਨੇ, ਦਾਦਾ ਮਰ ਗਿਆ ਪਰਦਾਦਾ ਮਰ ਗਿਆ ਉਹਨਾਂ ਦੇ ਪਿੱਛੇ ਨਵਿਤ ਪਾਣੀ ਦਿੰਦੇ ਨੇ, ਅੰਨ ਦਿੰਦੇ ਨੇ, ਬਸਤਰ ਦਿੰਦੇ ਨੇ, ਧਨ ਦਿੰਦੇ ਨੇ, ਮਰੇ ਹੋਏ ਨੂੰ ਪਾਣੀ ਪਿਲਾਉਂਦੇ ਨੇ। ਆਫਰੀ ਹਿੰਦੂਆਂ ਹਰ ਬਾਬ ਕੇ ਮੁਰਦਾ ਰਾਮੇ ਦੇਹੰਦ ਦਾਇਮ ਆਬ। ਐ ਪਿਸਰ ਤੂੰ ਅਜਬ ਮੁਸਲਮਾਨੀ, ਜ਼ਿੰਦਾ ਰਾ ਬਾ ਜਾਨਮ ਬਾ ਆਬ ਨਾ ਰਸਾਨੀ। ਐ ਮੇਰੇ ਬੱਚੇ ਤੂੰ ਅਜੀਬ ਮੁਸਲਮਾਨ, ਪਿਓ ਤੇਰਾ ਪਿਆਸਾ ਤੜਪ ਰਿਹਾ ਤੇ ਤੂੰ ਪਾਣੀ ਨਹੀਂ ਦਿੰਦਾ। ਇਹ ਸ਼ਾਹਜਹਾਂ ਦੀ ਲਿਖਤ ਹੈ। ਪਰਸ਼ੀਨ ਉਰਦੂ ਦੇ ਜਿਤਨੇ ਸ਼ਾਇਰ ਨੇ ਬੁਲੰਦ ਪਾਇਆ ਪਾਕਿਸਤਾਨ ਬੰਗਲਾਦੇਸ਼ ਹਿੰਦੁਸਤਾਨ ਵਿਚ, ਸਭ ਨੂੰ ਇਹ ਰੁਬਾਈ ਯਾਦ ਹੈ, ਸਭ ਇਸ ਰੁਬਾਈ ਨੂੰ ਸਮਝਦੇ ਨੇ, ਸਭ ਦੇ ਕੋਲ ਸ਼ਾਹਜਹਾਂ ਦੀਆਂ ਲਿਖਤਾਂ ਹਨ। ਆਲਮ ਫਾਜ਼ਲ ਸੀ ਤੋ ਮੈਰਜ ਕਾ ਖੂਨ ਤੇ ਇੱਕ ਹੈ ਸ਼ਾਹਜਹਾਂ ਤੇ ਔਰੰਗਜ਼ੇਬ ਦਾ, ਲੇਕਿਨ ਪੁੱਤਰ ਨੇ ਪਿਓ ਨੂੰ ਪਿਆਸਾ ਤੜਪਾ ਤੜਪਾ ਕੇ ਮਾਰਿਆ। ਖੂਨ ਤੇ ਇੱਕ ਹੈ ਪ੍ਰਹਿਲਾਦ ਤੇ ਹਰਨਾਕਸ਼ ਦਾ, ਲੇਕਿਨ ਬੱਚੇ ਨੂੰ ਤਸੀਹੇ ਦਿੱਤੇ ਨੇ ਹਰਨਾਕਸ਼ ਨੇ, ਬੜੇ ਬੜੇ ਭਾਰੀ। ਖੂਨ ਤੇ ਇੱਕ ਹੈ ਬਾਬਾ ਪ੍ਰਿਥੀ ਚੰਦ ਤੇ ਗੁਰੂ ਅਰਜਨ ਦੇਵ ਜੀ ਦਾ, ਲੜਦਾ ਹੀ ਰਿਹਾ ਸਾਰੀ ਜ਼ਿੰਦਗੀ, ਜੀਵਨ ਭਰ ਲੜਦਾ ਰਿਹਾ। ਔਰ ਇਸੇ ਤਰੀਕੇ ਦੇ ਨਾਲ ਮੈਂ ਅਰਜ਼ ਕਰਦੇ ਹਾਂ, ਜੇ ਇਤਿਹਾਸ ਨੂੰ ਪੜਚੋਲ ਕਰੋਗੇ ਇਸ ਤਰ੍ਹਾਂ ਦਾ ਬਹੁਤ ਕੁਝ ਮਿਲ ਜਾਏਗਾ। ਮੈਂ ਰੋਜ਼ ਭਾਰਤ ਦੇ ਅਖਬਾਰਾਂ ਚ ਪੜ੍ਹਦਾ, ਭਰਾ ਨੇ ਭਰਾ ਦਾ ਕਤਲ ਕਰ ਦਿੱਤਾ, ਦੋ ਭਰਾਵਾਂ ਦੀ ਮੁਕੱਦਮੇਬਾਜ਼ੀ ਚੱਲਦੀ ਪਈ ਹੈ, ਦੋ ਭਰਾ ਆਪਸ ਚ ਬੋਲਦੇ ਨੇ, ਇੱਕੋ ਹੀ ਸ਼ਹਿਰ ਦੇ ਚ ਰਹਿੰਦੇ, ਸਤਿ ਸ੍ਰੀ ਅਕਾਲ ਕੋਈ ਨਹੀਂ, ਰਾਮ ਰਾਮ ਕੋਈ ਨਹੀਂ, ਦੁਆ ਸਲਾਮ ਨਹੀਂ। ਕੀ ਹੋਇਆ ਖੂਨ ਦਾ ਰਿਸ਼ਤਾ? ਖੂਨ ਦਾ ਰਿਸ਼ਤਾ ਗੁਰਮਤ ਨੇ, ਗੁਰੂ ਨਾਨਕ ਨੇ, ਭਾਈ ਗੁਰਦਾਸ ਨੇ ਇਸ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਖੂਨ ਦੇ ਰਿਸ਼ਤੇ ਵਿਚ ਤਿੰਨ ਪ੍ਰਣਾਲੀਆਂ ਆ ਜਾਂਦੀਆਂ ਨੇ, ਦਾਦਕੇ ਨਾਨਕੇ ਸਹੁਰੇ। ਦਾਦਕੇ ਚੱਲਦੇ ਨੇ ਪਿਤਾ ਤੋਂ, ਨਾਨਕੇ ਚੱਲਦੇ ਨੇ ਮਾਂ ਤੋਂ, ਔਰ ਸਹੁਰਿਆਂ ਦੇ ਰਿਸ਼ਤੇ ਬਣਦੇ ਨੇ ਪਤਨੀ ਤੋਂ, ਪਤੀ ਤੋਂ। ਭਾਈ ਗੁਰਦਾਸ ਨੇ ਆਪਣੇ ਇੱਕ ਕਵਿਤ ਦੇ ਚਿੰਨ੍ਹਾਂ ਤਿੰਨਾਂ ਰਿਸ਼ਤਿਆਂ ਦਾ ਜ਼ਿਕਰ ਕੀਤਾ ਹੈ ਔਰ ਆਖੇ ਕੁਛ ਵੀ ਨਹੀਂ ਨੇ। ਫਿਰ ਚੌਥੀ ਪੰਕਤੀ ਵਿਚ ਵਿਚਾਰ ਦੇ ਰਿਸ਼ਤੇ ਨੂੰ ਅਹਿਮੀਅਤ ਦਿੰਦੇ ਨੇ, ਆਪ ਕਹਿੰਦੇ ਨੇ ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ, ਸਜਨ ਕੁਟੁੰਬ ਸੁਤ ਬਾਂਧਵ ਨਾ ਭਰਾਤਾ ਹੈ। ਇਹ ਸਭ ਦਾਦਕਿਆਂ ਦੇ, ਪਿਤਾ ਪਿਤਾ ਦਾ ਪਿਤਾ ਦਾਦਾ, ਫਿਰ ਉਸਦਾ ਪਿਤਾ ਪਰਦਾਦਾ, ਚਾਚੇ ਤਾਏ ਚਾਚੀਆਂ, ਭਤੀਜੇ ਭਰਾ ਇਤਿਆਦਿ, ਇਹ ਸਭ ਦਾਦਕੇ ਘਰਾਣੇ ਦੇ ਰਿਸ਼ਤੇ। ਨਹੀਂ ਦਦ ਸਾਰ ਪਿਤਾ ਪਿਤਾਮਾ ਪਰ ਪਿਤਾਮਾ, ਸਜਨ ਕੁਟੁੰਬ ਸੁਤ ਬਾਂਧਵ ਨਾ ਭਰਾਤਾ ਹੈ। ਨਹੀਂ ਨਨਸਾਰ ਮਾਤਾ ਪਰ ਮਾਤਾ, ਬ੍ਰਿਧ ਮਾਤਾ ਮਾਮੀ ਮਾਮੂ ਮਾਸੀ ਮੌਸਾ, ਬਿਬਦ ਬਿਖਿਆਤਾ ਹੈ। ਇਹ ਸਭ ਨਾਨਕਿਆਂ ਦੇ ਰਿਸ਼ਤੇ, ਮਾਂ ਮਾਂ ਦੀ ਮਾਂ ਨਾਨੀ, ਫਿਰ ਉਹਦੀ ਮਾਂ ਪਰ ਨਾਨੀ, ਮਾਮੇ ਮਾਮੀਆਂ ਇਤਿਆਦਕ, ਮਾਸੇ ਮਾਸੜ ਇਤਿਆਦਕ, ਇਹ ਸਾਰਾ ਪਸਾਰਾ ਮਾਂ ਤੋਂ ਸ਼ੁਰੂ ਹੁੰਦਾ ਹੈ। ਨਹੀਂ ਨਨਸਾਰ ਮਾਤਾ ਪਰ ਮਾਤਾ ਬ੍ਰਿਧ ਮਾਤਾ, ਮਾਮੀ ਮਾਮੂ ਮਾਸੀ ਮੌਸਾ, ਬਿਬਦ ਬਿਖਿਆਤਾ ਹੈ। ਤੀਸਰਾ ਰਿਸ਼ਤਾ, ਨਹੀਂ ਸਸੁਰਾਰ ਸਾਸ ਸਸੁਰ ਸਾਰੋ ਉਹ ਸਾਰੀ, ਨਹੀਂ ਬ੍ਰਿਤੀਸਰ ਜਾਚਕ ਉਹ ਨਾ ਦਾਤਾ ਹੈ। ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ, ਜੈਸੇ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਭਾਈ ਸਾਹਿਬ ਕਹਿੰਦੇ ਜੋ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ, ਜੋ ਸਿੱਖ ਤੇ ਸਿੱਖ ਦਾ ਰਿਸ਼ਤਾ ਹੈ, ਭਾਈ ਸਾਹਿਬ ਕਹਿੰਦੇ ਨੇ ਮੈਂ ਦਾਦਕਿਆਂ ਦੇ ਨਾਨਕਿਆਂ ਦੇ ਸਹੁਰਿਆਂ ਦੇ ਸਾਰੇ ਰਿਸ਼ਤੇ ਸਦਕੇ ਕਰਦਾ, ਕੁਰਬਾਨ ਕਰਦਾ। ਇਹ ਕੀ ਆਉਂਦਾ? ਕੁਛ ਵੀ ਨਹੀਂ। ਖੂਨ ਦਾ ਰਿਸ਼ਤਾ ਕੀ ਆਉਂਦਾ? ਕੁਛ ਵੀ ਨਹੀਂ। ਦੋ ਰਿਸ਼ਤੇ ਖੂਨ ਦੇ ਰਿਸ਼ਤੇ ਨਹੀਂ ਨੇ, ਵਿਚਾਰ ਦੇ ਰਿਸ਼ਤੇ ਨੇ। ਸਿੱਖ ਤੇ ਗੁਰੂ, ਸਿੱਖੀ ਸਿੱਖਿਆ ਗੁਰੂ ਵਿਚਾਰ। ਜੋ ਗੁਰੂ ਦੇ ਵਿਚਾਰ ਨੇ ਉਹ ਮੇਰੇ ਵਿਚਾਰ ਹੋ ਜਾਣ, ਜੋ ਗੁਰੂ ਦੀ ਸੋਚਣੀ ਉਹ ਮੇਰੀ ਸੋਚਣੀ ਹੋ ਜਾਏ, ਜੋ ਗੁਰੂ ਦਾ ਸੁਭਾਅ ਮੇਰਾ ਸੁਭਾਅ ਹੋ ਜਾਏ, ਤੇ ਸਿੱਖ ਗੁਰੂ ਇੱਕ ਹੋ ਜਾਂਦਾ ਹੈ। ਗੁਰੂ ਨੂੰ ਮਾਣ ਨਾਲ ਕਹਿਣਾ ਪੈਂਦਾ ਇਹ ਮੇਰਾ ਆਪਣਾ ਹੀ ਰੂਪ ਹੈ। ਧਾਰਮਿਕ ਜਗਤ ਵਿੱਚ ਸਿੱਖ ਤੇ ਗੁਰੂ ਦਾ ਰਿਸ਼ਤਾ ਇਹ ਸੁਭਾਅ ਦਾ ਰਿਸ਼ਤਾ ਹੈ, ਵਿਚਾਰਾਂ ਦੀ ਸਾਂਝ ਦਾ ਰਿਸ਼ਤਾ ਹੈ। ਦੂਸਰਾ ਰਿਸ਼ਤਾ ਜਿਸ ਤੋਂ ਨਾਨਕੇ, ਦਾਦਕੇ, ਸਹੁਰੇ ਸਾਰੇ ਜਨਮ ਲੈਂਦੇ ਨੇ, ਪਤੀ ਪਤਨੀ ਦੇ ਰਿਸ਼ਤੇ ਨੂੰ ਖੂਨ ਦਾ ਰਿਸ਼ਤਾ ਨਹੀਂ ਮੰਨਿਆ। ਲੜਕੀ ਕਿਸੇ ਘਰ ਦੀ, ਲੜਕਾ ਕਿਸੇ ਘਰ ਦਾ, ਤੇ ਆਨੰਦ ਕਾਰਜ ਹੋ ਰਿਹਾ। ਭਾਵੇਂ ਕਹਿੰਦੇ ਨੇ ਅੱਜ ਤੋਂ ਇਹ ਖੂਨ ਦੇ ਰਿਸ਼ਤੇ ਚ ਵਿਵਸਥਾ ਹੋਣ ਲੱਗੇ ਨੇ, ਹੁਣ ਕਿੱਥੇ ਇੱਕ ਹੈ? ਲੜਕੀ ਕਿਸੇ ਘਰ ਦੀ, ਲੜਕਾ ਕਿਸੇ ਘਰ ਦਾ। ਬਲਕਿ ਇੱਕ ਖੂਨ ਦੇ ਚ ਪਤੀ ਪਤਨੀ ਦੇ ਰਿਸ਼ਤੇ ਬਣਾਉਣ ਦੀ ਭਾਰਤ ਨੇ ਮਨਾਈ ਕੀਤੀ ਹੋਈ ਹੈ, ਰਿਸ਼ੀ ਮੁਨੀਆਂ ਨੇ ਮਨਾਈ ਕੀਤੀ ਹੋਈ। ਸ਼ਾਇਦ ਆਪ ਨੂੰ ਪਤਾ ਹੋਵੇ ਕਿ ਨਹੀਂ, ਭਾਰਤ ਦੇ ਜਿਤਨੇ ਅਪੰਗ ਬੱਚੇ ਨੇ ਨਾ, ਦਿਮਾਗੀ ਤੌਰ ਤੇ ਜਾਂ ਅੱਖਾਂ ਠੀਕ ਨੇ, ਟੇੜੇ ਮੇੜੇ ਨੇ ਜਾਂ ਲੱਤਾਂ ਸੁੰਨ ਨੇ, ਇਨ੍ਹਾਂ ਦੇ ਸੁਭਾਵਕ ਹੁਣ ਗੱਲ ਆ ਗਈ ਹੈ। 70% ਬੱਚੇ ਮੁਸਲਮਾਨਾਂ ਦੇ ਨੇ, ਬਾਕੀ ਕ੍ਰਿਸਚਨ, ਹਿੰਦੂ ਤੇ ਥੋੜੇ ਜਿਹੇ ਸਿੰਘਾਂ ਦੇ ਨੇ। ਇਸ ਦੀ ਖੋਜ ਹੋਈ, ਐਸਾ ਕਿਉਂ? ਐਸਾ ਕਿਉਂ? ਘਰ ਘਰ ਜਾ ਕੇ ਪੜਤਾਲ ਹੋਈ ਖਾਣ ਪਾਣ ਦੀ, ਕੀ ਖਾਂਦੇ ਹੋ, ਕੀ ਪਹਿਨਦੇ ਹੋ। ਮੈਨੂੰ ਤੇ ਪਤਾ ਨਹੀਂ ਸੀ, ਮੈਂ ਬੰਬੇ ਉਹਨਾਂ ਦਿਨਾਂ ਚ ਕਥਾ ਕਰ ਰਿਹਾ ਸੀ, ਇਹ ਟੋਲਾ ਡਾਕਟਰਾਂ ਦਾ ਘਰ ਘਰ ਪਹੁੰਚ ਰਿਹਾ ਸੀ, ਤੇ ਦਾਸ ਨਾਲ ਦੋ ਤਿੰਨ ਜਥੇ ਸਨ। 4-5 ਕਮਰਿਆਂ ਚ ਅਸੀਂ ਠਹਿਰੇ, ਗੁਰਦੁਆਰੇ ਦੀ ਧਰਮਸ਼ਾਲਾ, ਭਾਈ ਜੋਗਾ ਸਿੰਘ ਦਰਬਾਰ ਦੀ, ਤੇ ਮੈਨੂੰ ਆ ਕੇ ਕਹਿਣ ਲਈ, ਗਿਆਨੀ ਜੀ ਤੁਹਾਡੇ ਨਾਲ ਜਿਤਨੇ ਸਾਥੀ ਨੇ ਅਸੀਂ ਇਹਨਾਂ ਦਾ ਖਾਣ ਪਾਣ ਲਿਖਣਾ ਹੈ। ਮੈਂ ਕਿਹਾ ਪਹਿਲੇ ਮੈਨੂੰ ਕਾਰਨ ਦੱਸੋ, ਇਹ ਅਚਾਨਕ ਐਸਾ ਕਿਉਂ? ਕਹਿਣਗੇ ਇਸ ਕਰਕੇ ਖੋਜ ਰਹੇ। ਪਤਾ ਹੈ, ਸਾਲ ਬਾਅਦ ਖੋਜਣ ਤੋਂ ਬਾਅਦ ਰਿਜ਼ਲਟ ਕੀ ਨਿਕਲਿਆ? ਉਨ੍ਹਾਂ ਨੇ ਆਪਣਾ ਫੈਸਲਾ ਕੀ ਦਿੱਤਾ? ਕਿਉਂਕਿ ਬਹੁਤ ਸਾਰੇ ਰਿਸ਼ਤੇ ਇੱਕੋ ਹੀ ਖੂਨ ਦੇ ਛੋ ਜਾਂਦੇ ਨੇ ਔਰ ਇਹ ਮੇਲ ਨਹੀਂ ਖਾਂਦੀ, ਕੁਦਰਤ ਦੇ ਮੁਤਾਬਕ ਨਹੀਂ ਹੈ। ਇਸ ਵਾਸਤੇ ਬੱਚੇ ਅਪੰਗ ਹੁੰਦੇ ਨੇ। ਫਿਰ ਮੈਂ ਕੁਝ ਸਿੱਖ ਘਰਾਣੇ ਦੇਖੇ ਜਿੱਥੇ ਇੱਕ ਖੂਨ ਦੇ ਚ ਰਿਸ਼ਤੇ ਹੋਏ ਨੇ, ਠੀਕ ਨਹੀਂ ਹੈ ਸਿਲਸਿਲਾ। ਇਹ ਵੀ ਮੈਂ ਅਰਜ਼ ਕਰਦਾ, ਲੜਕੀ ਕਿਸੇ ਘਰ ਦੀ, ਲੜਕਾ ਕਿਸੇ ਘਰ ਦਾ, ਖੂਨ ਇੱਕ ਕਿੱਥੇ? ਪਤੀ ਪਤਨੀ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵੀ ਖੂਨ ਦਾ ਰਿਸ਼ਤਾ ਨਹੀਂ ਮੰਨਦੀ। ਧਨ ਫਿਰ ਇਹ ਨਾ ਆਖੀਆਂ, ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਸੋਏ। ਮੂਰਤੀਆਂ ਤੇ ਦੋ ਨੇ, ਜੋਤ ਇੱਕ ਹੈ। ਜੋਤ ਕੀ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਜੋਤ ਹੈ। ਤੋ ਭਾਵ ਵਿਚਾਰ ਇੱਕ ਹੋ ਗਏ, ਸੋਚਣੀ ਇੱਕ ਹੋ ਗਈ, ਯਾਦਾਂ ਇੱਕ ਹੋ ਗਈ। ਸਾਰੀ ਜ਼ਿੰਦਗੀ ਇੱਕੋ ਹੀ ਘਰ ਵਿੱਚ ਪਤੀ ਪਤਨੀ ਰਹੇ ਨੇ, ਵਿਚਾਰ ਇੱਕ ਨਹੀਂ ਨੇ। ਭਾਵੇਂ ਬੱਚੇ ਵੀ ਹੋਏ, ਪਾਲਣਾ ਵੀ ਕੀਤੀ, ਪਰ ਗੁਰੂ ਅਮਰਦਾਸ ਜੀ ਕਹਿੰਦੇ ਅਸੀਂ ਨਹੀਂ ਕਹਿੰਦੇ ਪਤੀ ਪਤਨੀ ਨੇ, ਨਹੀਂ ਕਹਿੰਦੇ। ਧਨ ਫਿਰ ਇਹ ਨਾ ਆਖੀਆਂ, ਕਹਿਣ ਦੀ ਲੋੜ ਹੀ ਨਹੀਂ ਇਹਨਾਂ ਨੂੰ। ਕਿਉਂ? ਬੱਚੇ ਵੀ ਹੋਏ ਨੇ, ਪਾਲਣਾ ਵੀ ਕੀਤੀ, ਇਕੱਠੇ ਰਹਿ ਰਹੇ ਨੇ 10-20 ਸਾਲ ਤੋਂ, ਜ਼ਿੰਦਗੀ ਲੰਘਾ ਦਿੱਤੀ ਏ, ਫਿਰ ਇਹ ਪਤੀ ਪਤਨੀ ਕਿਉਂ ਨਹੀਂ ਨੇ? ਮਹਾਰਾਜ ਕਹਿੰਦੇ ਧਨ ਫਿਰ ਇਹ ਨਾ ਆਖੀਆਂ, ਬਹਿਣ ਇਕੱਠੇ, ਭਾਵੇਂ ਇਕੱਠੇ ਰਹਿੰਦੇ ਪੈਣੇ, ਇਕੱਠੇ ਰਹਿਣ ਨਾਲ ਕੋਈ ਪਤੀ ਪਤਨੀ ਥੋੜੀ ਹੋ ਗਏ। ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਸੋਏ। ਜੋਤ ਇੱਕ ਹੋ ਗਈ ਹੈ, ਵਿਚਾਰਾਂ ਦੀ ਸਾਂਝ ਹੈ, ਇੱਕ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਆਉਂਦੇ ਨੇ, ਇੱਕ ਦੂਜੇ ਦੀ ਸੋਚਣੀ ਨਾਲ ਸਹਿਮਤ ਆਉਂਦੇ ਨੇ, ਇੱਕ ਦੂਜੇ ਦੇ ਦਿਲ ਵਿੱਚ ਯਾਦ ਹੈ, ਸੰਬੰਧ ਜੁੜੇ ਨੇ ਇਸ ਤਰ੍ਹਾਂ ਦੇ, ਆਂਤਰਿਕ ਸੰਬੰਧ ਹੈ। ਧਾਰਮਿਕ ਜਗਤ ਵਿੱਚ ਸਿੱਖ ਤੇ ਗੁਰੂ ਦਾ ਰਿਸ਼ਤਾ ਮਾਨਸਿਕ ਰਿਸ਼ਤਾ ਹੈ, ਸੰਸਾਰਿਕ ਜਗਤ ਵਿੱਚ ਪਤੀ ਪਤਨੀ ਦਾ ਰਿਸ਼ਤਾ ਮਾਨਸਿਕ ਰਿਸ਼ਤਾ ਹੈ। ਦੋ ਮਨ ਕਿਧਰੇ ਇੱਕ ਹੋ ਸਕਦੇ ਨੇ? ਦੋ ਮਿੱਤਰਾਂ ਦੇ ਮਨ ਇੱਕ ਹੋ ਸਕਦੇ ਨੇ? ਪਿਓ ਪੁੱਤਰ ਦੇ ਕਿਧਰੇ ਮਨ ਇੱਕ ਹੋ ਸਕਦੇ ਨੇ, ਪਤੀ ਪਤਨੀ ਦੇ ਮਨ ਕਿਧਰੇ ਇੱਕ ਹੋ ਸਕਦੇ ਨੇ। ਇਹਨੂੰ ਕਹਿੰਦੇ ਨੇ ਸੁਭਾਅ ਦਾ ਰਿਸ਼ਤਾ। ਫਲਾਣੇ ਨਾਲ ਖੂਨ ਤੇ ਮੇਲ ਨਹੀਂ ਖਾਂਦਾ, ਸੁਭਾਅ ਮੇਲ ਖਾਂਦਾ, ਵਿਚਾਰ ਮੇਲ ਖਾਂਦੇ ਨੇ। ਜਿੱਥੇ ਦੋ ਵਿਚਾਰਾਂ ਦਾ ਆਪਸ ਦੀ ਸੁਮੇਲ ਹੋਵੇ, ਮੇਲ ਖਾਵਨ, ਪਿਆਰ ਦਾ ਜਨਮ ਉੱਥੇ ਹੀ ਆਉਂਦਾ। ਤੇ ਦੂਸਰਾ ਨੁਕਤਾ ਵੀ ਸੁਣ ਲੈਣਾ, ਜਿੱਥੇ ਪਿਆਰ ਹੈ ਐਤਬਾਰ ਉੱਥੇ ਹੀ ਹੋਵੇਗਾ, ਨਹੀਂ ਤੇ ਸ਼ੱਕ ਬਣਿਆ ਰਹੇਗਾ। ਜਿਸ ਨਾਲ ਪਿਆਰ ਹੈ ਐਤਬਾਰ ਵੀ ਉਸੇ ਤੇ ਹੀ ਹੋਵੇਗਾ, ਦੂਸਰੇ ਤੇ ਨਹੀਂ। ਜਿੱਥੇ ਐਤਬਾਰ ਹੈ ਸਦਾਚਾਰ ਵੀ ਉੱਥੇ ਹੀ ਹੋਵੇਗਾ। ਔਰ ਧਾਰਮਿਕ ਗਿਆਨੀ ਕਹਿੰਦੇ ਜਿੱਥੇ ਸਦਾਚਾਰ ਹੈ ਨਿਰੰਕਾਰ ਦੀਆਂ ਸਾਰੀਆਂ ਬਰਕਤਾਂ ਵੀ ਉੱਥੇ ਹੀ ਆਉਂਦੀਆਂ, ਸਾਰੀਆਂ ਖੁਸ਼ੀਆਂ ਵੀ ਉੱਥੇ ਹੀ ਆਉਂਦੀਆਂ। ਤਨ ਹਰ ਇੱਕ ਦੇ ਅਲੱਗ ਅਲੱਗ ਨੇ, ਦੋ ਭਰਾਵਾਂ ਦੇ ਤਨ ਵੀ ਅਲੱਗ ਅਲੱਗ ਨੇ। ਆਤਮਾ ਸਾਰੇ ਜਗਤ ਦੀ ਇੱਕੋ ਹੈ, ਕੀੜੀ ਦੇ ਅੰਦਰ, ਹਾਥੀ ਦੇ ਅੰਦਰ, ਸੂਰਜ ਦੇ ਅੰਦਰ, ਜ਼ਮੀਨ ਦੇ ਅੰਦਰ, ਮਨੁੱਖ ਦੇ ਅੰਦਰ, ਪਸ਼ੂ ਪੰਖੀਆਂ ਦੇ ਅੰਦਰ, ਬਨਸਪਤੀ ਦੇ ਅੰਦਰ, ਜੋ ਪਰਮ ਚੇਤਨਾ ਹੈ ਉਹ ਇੱਕੋ ਹੀ ਹੈ। ਹਸਤੀ ਕੀਤੀ ਤ੍ਰਿਲੋ ਆਦਮ ਏਕ ਅਖੰਡਤ ਬਸੇ ਅਨਾਦਮ। ਆਤਮਾ ਸਾਰਿਆਂ ਦੇ ਚ ਇੱਕੋ ਹੈ, ਸਭ ਆਤਮਾ ਦੇ ਚ ਨੇ। ਤਨ ਸਾਰਿਆਂ ਦੇ ਅਲੱਗ ਅਲੱਗ ਨੇ, ਮਨ ਵੀ ਸਾਰਿਆਂ ਦੇ ਅਲੱਗ ਅਲੱਗ ਨੇ, ਪਰ ਕਿਧਰੇ ਦੋ ਮਨ ਇੱਕ ਹੋ ਸਕਦੇ ਨੇ, ਇੱਕ ਹੋ ਸਕਦੇ ਨੇ। ਇਸ ਸਤਸੰਗ ਦਾ ਮਤਲਬ ਕੀ? ਅਸੀਂ ਗੁਰੂ ਨਾਲ ਸਹਿਮਤ ਹੋ ਜਾਈਏ, ਗੁਰੂ ਦੇ ਵਿਚਾਰ ਨਾਲ ਸਹਿਮਤ ਹੋ ਜਾਈਏ, ਗੁਰੂ ਦੀ ਸੋਚਣੀ ਨਾਲ ਸਹਿਮਤ ਹੋ ਜਾਈਏ। ਜਿੰਨੇ ਚਿਰ ਤੱਕ ਸਹਿਮਤ ਨੇ ਉਨੇ ਚਿਰ ਤੱਕ ਸਿੱਖ ਵੀ ਨਹੀਂ। ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖ ਕੌਣ? ਜੋ ਜੀ ਰਿਹਾ ਗੁਰੂ ਦੇ ਵਿਚਾਰ ਮੁਤਾਬਕ। ਸਿੱਖ ਕੌਣ? ਜੋ ਜੀ ਰਿਹਾ ਗੁਰੂ ਦੀ ਸਮਝ ਦੇ ਮੁਤਾਬਕ। ਫਿਰ ਭਾਈ ਗੁਰਦਾਸ ਜੀ ਇਹ ਕਹਿੰਦੇ ਨੇ, ਜਿਹੜਾ ਗੁਰੂ ਨੂੰ ਯਾਦ ਕਰਦਾ ਹੈ ਇੱਕ ਦਫਾ, ਫਿਰ ਗੁਰੂ ਉਸ ਨੂੰ ਕਰੋੜ ਦਫਾ ਯਾਦ ਕਰਦਾ ਹੈ। ਇਸ ਤਰ੍ਹਾਂ ਗਹਿਰਾ ਸੰਬੰਧ ਜੁੜ ਜਾਂਦਾ ਹੈ। ਭਾਈ ਗੁਰਦਾਸ ਕਹਿੰਦੇ ਨੇ, ਸਿਰਫ ਤੈਨੂੰ ਇੱਕ ਕਦਮ ਚੱਲਣ ਦੀ ਲੋੜ ਹੈ, ਕਰੋੜਾਂ ਕਦਮ ਗੁਰੂ ਆਪ ਚੱਲੇਗਾ। ਇਹ ਗੱਲ ਦੋਵੇਂ ਪਾਸੇ ਬਣਦੀ ਹੈ। ਭੀੜ ਦੇ ਵਿੱਚ ਬੱਚੇ ਦਾ ਹੱਥ ਛੁੱਟ ਗਿਆ ਮਾਂ ਤੋਂ, ਬਹੁਤ ਵੱਡੇ ਮੇਲ ਵਿੱਚ, ਹੁਣ ਰੋਂਦਾ ਪਿਆ, ਮਾਂ ਮਾਂ ਪੁਕਾਰਦਾ ਪਿਆ, ਪਰ ਮਾਂ ਵੀ ਰੋ ਰਹੀ ਹੈ, ਉਹ ਵੀ ਲੱਭ ਰਹੀ ਹੈ। ਇੱਕ ਤਰਫ ਗੱਲ ਨਹੀਂ ਹੈ, ਦੋਵੇਂ ਤਰਫ ਗੱਲ ਹੈ। ਹੁਣ ਇਹ ਮੇਲਾ ਬੱਚੇ ਨੂੰ ਨਹੀਂ ਚੰਗਾ ਲੱਗਦਾ, ਰੰਗ ਤਮਾਸ਼ੇ ਨਹੀਂ ਚੰਗੇ ਲੱਗਦੇ, ਮਾਂ ਖੋ ਗਈ ਹੈ, ਰੋ ਰਿਹਾ ਮਾਂ ਲਈ, ਲੱਭ ਰਿਹਾ ਮਾਂ ਨੂੰ, ਪਰ ਰੋ ਰਹੀ ਹੈ ਮਾਂ, ਉਹ ਵੀ ਲੱਭ ਰਹੀ ਹੈ। ਭਾਈ ਗੁਰਦਾਸ ਕਹਿੰਦੇ, ਜਿਸ ਦਿਨ ਤੂੰ ਤਲਾਸ਼ ਕਰੇਗਾ, ਤੂੰ ਯਾਦ ਕਰੇਗਾ, ਕਰੋੜਾਂ ਗੁਣਾ ਵੱਧ ਪਰਮਾਤਮਾ ਤੈਨੂੰ ਯਾਦ ਕਰੇਗਾ। ਇਹ ਧਾਰਮਿਕ ਸੰਬੰਧ ਗੁਰੂ ਨਾਲ ਸਰੀਰ ਦਾ ਤੇ ਬਣ ਹੀ ਨਹੀਂ ਸਕਦਾ, ਗੁਰੂ ਸਰੀਰ ਹੈ ਵੀ ਨਹੀਂ। ਪਰਮਾਤਮਾ ਇੱਕ ਸ਼ਕਤੀ ਹੈ, ਗੁਰੂ ਇੱਕ ਸ਼ਕਤੀ ਹੈ। ਪਰਮਾਤਮਾ ਪ੍ਰਕਾਸ਼ ਹੈ, ਗੁਰੂ ਵਿਚਾਰ ਹੈ, ਗੁਰੂ ਸ਼ਬਦ ਹੈ। ਇਹ ਖੁਲਾਸਾ ਕਿਸੇ ਵਕਤ ਮੈਂ ਫਿਰ ਕਰਾਂਗਾ। ਗੁਰੂ ਦਰ ਹੈ, ਪਰਮਾਤਮਾ ਘਰ ਹੈ। ਇਸੇ ਵਾਸਤੇ ਅਸੀਂ ਕਹਿੰਦੇ ਗੁਰੂ ਦੁਆਰਾ, ਦੁਆਰਾ ਦਰਵਾਜ਼ਾ। ਪਰਮਾਤਮਾ ਘਰ ਹੈ, ਗੁਰੂ ਦਰ ਹੈ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਪ੍ਰਕਰਨ ਅਲੱਗ ਹੋ ਜਾਏਗਾ, ਖੁਲਾਸਾ ਕਿਸੇ ਵਕਤ ਫਿਰ ਕਰਾਂਗੇ, ਪਰ ਇਤਨਾ ਮੈਂ ਅਰਜ਼ ਕਰਾਂ, ਜੋ ਪ੍ਰਕਾਸ਼ ਦੇ ਰੂਪ ਵਿਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਵਿਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿਚ ਗੁਰੂ ਹੈ, ਉਹੀ ਪ੍ਰਕਾਸ਼ ਦੇ ਰੂਪ ਵਿਚ ਪਰਮਾਤਮਾ। ਪ੍ਰਕਾਸ਼ ਦੇ ਰੂਪ ਵਿਚ ਪਰਮਾਤਮਾ ਘਰ ਹੈ, ਸ਼ਬਦ ਦੇ ਰੂਪ ਵਿਚ ਗੁਰੂ ਦਰ ਹੈ। ਤੇ ਘਰ ਵਿਚ ਜਾਣਾ ਹੈ, ਪਹਿਲੇ ਤੇ ਦਰ ਤੇ ਆਉਣਾ ਪਏਗਾ। ਪਰਮਾਤਮਾ ਤੱਕ ਪਹੁੰਚਣਾ, ਪਹਿਲੇ ਤੇ ਗੁਰੂ ਕੋਲ ਆਉਣਾ ਪਏਗਾ, ਦਰ ਤੇ ਪਹਿਲੇ। ਦਰ ਘਰ ਗੀ ਸੋਜੀ ਨਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ। ਭਾਵੇਂ ਮਨੁੱਖ ਆਪਣੇ ਆਪ ਨੂੰ ਧਾਰਮਿਕ ਕਹਿੰਦਾ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਇਸ ਤਰ੍ਹਾਂ ਨਾ ਸਮਝ ਲੈਣਾ, ਐ ਦਰ ਹੈ, ਲੱਕੜ ਸੋਨੇ ਚਾਂਦੀ ਦਾ ਬਣਿਆ ਹੋਇਆ ਦਰਵਾਜ਼ਾ ਨਹੀਂ ਹੈ, ਇਸ ਚੱਕਰ ਚ ਨਾ ਪੈਣਾ। ਇਸ ਤਰ੍ਹਾਂ ਤੇ ਅਸੀਂ ਰੋਜ਼ ਪ੍ਰਵੇਸ਼ ਕਰ ਜਾਂਦੇ ਹਾਂ। ਗੁਰਦੁਆਰੇ ਆਉਣਾ ਹੋਰ ਗੱਲ ਹੈ, ਇਹ ਹਾਜ਼ਰੀ ਹੈ, ਪਰ ਗੁਰੂ ਦੀ ਹਜ਼ੂਰੀ ਚਲੇ ਜਾਣਾ ਹੋਰ ਗੱਲ ਹੈ। ਹਜ਼ੂਰੀ ਚ ਸੁਰਤ ਜਾਏਗੀ, ਹਾਜ਼ਰੀ ਦੇ ਸਰੀਰ ਗਿਆ, ਹਜ਼ੂਰੀ ਦੇ ਤੇ ਧਿਆਨ ਜਾਵੇਗਾ। ਹਾਜ਼ਰੀ ਸਰੀਰ ਨੇ ਭਰ ਲਈ ਹੈ, ਤਨ ਨੇ ਭਰ ਲਈ ਹੈ। ਕਦੀ ਕਦਾਈ ਕੋਈ ਗੁਰੂ ਦੀ ਹਜ਼ੂਰੀ ਦੇ ਜਾਂਦਾ, ਸ਼ਬਦ ਨਾਲ ਸੁਰਤ ਜੁੜ ਗਈ, ਹਜ਼ੂਰੀ ਚਲਾ ਗਿਆ। ਤੇ ਸ਼ਬਦ ਨਾਲ ਸੁਰਤ ਜੁੜ ਗਈ, ਇਹ ਦਰਵਾਜ਼ੇ ਦੇ ਚ ਪ੍ਰਵੇਸ਼ ਕਰ ਗਏ, ਇੱਥੇ ਚਾਨਣਾ ਹੋ ਜਾਏਗਾ। ਪਰਮਾਤਮਾ ਪ੍ਰਕਾਸ਼ ਹੈ, ਗੁਰੂ ਸ਼ਬਦ ਹੈ, ਆਵਾਜ਼ ਹੈ। ਇਹ ਇੱਕ ਆਪਣੇ ਆਪ ਦੇ ਗੁਰੂ ਗ੍ਰੰਥ ਸਾਹਿਬ ਵਿਚ ਬੜਾ ਵੱਡਾ ਪ੍ਰਕਰਣ ਹੈ, ਔਰ ਇਸ ਨੂੰ ਸਮਝੇ ਬਿਨਾ ਵਾਕਈ ਧਰਮ ਦੀ ਅਸਲੀਅਤ ਨੂੰ ਸਮਝਣਾ ਵੀ ਕਠਿਨ ਹੈ, ਔਖਾ ਹੈ। ਤਾਂ ਖੈਰ ਮੈਂ ਲਮਕਾਵਾਂ ਨਾ, ਦੋ ਮਨ ਇੱਕ ਹੋ ਸਕਦੇ ਨੇ, ਦੋ ਤਨ ਇੱਕ ਨਹੀਂ ਹੁੰਦੇ। ਤੇ ਦੋ ਆਤਮਾਵਾਂ ਹੁੰਦੀਆਂ ਨਹੀਂ, ਆਤਮਾਵਾਂ ਸਾਰਿਆਂ ਦੀ ਇੱਕੋ ਹੀ। ਹਸਤੀ ਕੀਟੀ ਤ੍ਰਿਲੋ ਆਦੰ ਇੱਕ ਅਖੰਡਤ ਵਸੇ ਅਨਾ। ਅਖੰਡ ਕਿਸ ਨੂੰ ਕਹਿੰਦੇ ਨੇ? ਖੰਡ ਖੰਡ ਟੁਕੜੇ ਟੁਕੜੇ। ਪਰਮਾਤਮਾ ਅਖੰਡ ਹੈ, ਟੁਕੜੇ ਟੁਕੜੇ ਨਹੀਂ ਹੈ। ਇੰਜ ਨਹੀਂ ਹੈ, 10 ਮੀਲ ਤੱਕ ਪਰਮਾਤਮਾ ਹੈ, ਅੱਗੋਂ 5 ਮੀਲ ਨਹੀਂ ਹੈ, ਫਿਰ 100 ਮੀਲ ਤੱਕ ਅੱਗੋਂ ਹੈ, 10 ਮੀਲ ਨਹੀਂ ਹੈ। ਇਸ ਤਰ੍ਹਾਂ ਖੰਡ ਖੰਡ ਨਹੀਂ ਹੈ, ਉਹ ਵਿਆਪਕ ਹੈ, ਔਰ ਉਸ ਵਿਆਪਕ ਦੇ ਸਭ ਕੁਛ ਹੈ। ਇਹ ਸਾਰਾ ਆਕਾਰ ਉਸੇ ਨਿਰਾਕਾਰ ਦੇ ਚ, ਔਰ ਨਿਰਾਕਾਰ ਵਿਆਪਕ ਹੈ। ਆਤਮਾ ਸਾਰਿਆਂ ਦੀ ਇੱਕੋ ਹੈ। ਇੱਕ ਅਖੰਡਤ ਵਸੇ ਅਨਾਦ, ਅਖੰਡ ਰੂਪ ਹੋ ਕੇ ਪਰਮਾਤਮਾ ਸਾਰਿਆਂ ਦੇ ਚ ਵਸਿਆ ਹੋਇਆ, ਇੱਕ ਹੈ। ਤਨ ਇੱਕ ਨਹੀਂ ਹੈ, ਮਨ ਵੀ ਇੱਕ ਨਹੀਂ ਹੈ। ਹੁਣ ਮੈਂ ਅਰਜ਼ ਕਰਾਂ, ਪਰਮਾਤਮਾ ਤਨ ਵੀ ਨਹੀਂ ਦੇਖਦਾ, ਪਰਮਾਤਮਾ ਸਾਡੀ ਆਤਮਾ ਨਹੀਂ ਦੇਖਦਾ, ਫਿਰ ਕੀ ਦੇਖਦਾ? ਆਤਮਾ ਤੇ ਉਸਦਾ ਆਪਣਾ ਸਰੂਪ ਹੈ, ਤੇ ਫਿਰ ਪਰਮਾਤਮਾ ਸਾਡਾ ਤਨ ਨਹੀਂ ਦੇਖਦਾ। ਤੁਸੀਂ ਆਖੋਗੇ ਫਿਰ ਕੀ ਵੇਖਦਾ? ਮਨ ਵੇਖਦਾ। ਇਸ ਵਾਸਤੇ ਮੈਂ ਅਰਜ਼ ਕਰਾਂ, ਧਰਮ ਦੀ ਸਾਧਨਾ ਮਨ ਦੀ ਸਾਧਨਾ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਦੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਇਸ ਹਿਸਾਬ ਨਾਲ ਧਾਰਮਿਕ ਗਿਆਨੀਆਂ ਨੇ ਮਨੁੱਖ ਨੂੰ 4 ਹਿੱਸਿਆਂ ਦੇ ਤਕਸੀਮ ਕੀਤਾ ਹੈ। 5-7 ਮਿੰਟਾਂ ਚ ਮੈਂ ਇਹ ਅਰਜ਼ ਕਰਾਂ। ਮਾਨਸਿਕ ਤਲ ਤੇ ਇੰਜ ਵੰਡੇ, ਸਮਾਜ ਦੇਖਦਾ ਹੈ ਕ੍ਰਿਤ, ਪਰਮਾਤਮਾ ਦੇਖਦਾ ਹੈ ਨੀਅਤ। ਤਨ ਦੇ ਤਲ ਤੇ ਜੋ ਕੁਝ ਪ੍ਰਗਟ ਹੁੰਦਾ ਹੈ ਉਹਨੂੰ ਕ੍ਰਿਤ ਕਹਿੰਦੇ ਨੇ। ਬੋਲਣਾ ਕ੍ਰਿਤ ਹੈ, ਹੱਥਾਂ ਨਾਲ ਕਰਨਾ ਕ੍ਰਿਤ ਹੈ, ਪੈਰਾਂ ਨਾਲ ਚੱਲਣਾ ਕ੍ਰਿਤ ਹੈ, ਇਹ ਤੇ ਅੱਖਾਂ ਨਾਲ ਦਿਖਾਈ ਦਿੰਦਾ ਹੈ। ਪਰ ਮੈਂ ਹੁਣ ਸੋਚ ਕੀ ਰਿਹਾ, ਮੇਰੇ ਵਿਚਾਰ ਕੀ ਨੇ, ਮੈਂ ਕਿਸ ਨੂੰ ਯਾਦ ਕਰ ਰਿਹਾ, ਇਹ ਤੇ ਨਹੀਂ ਦਿਖਾਈ ਦਿੰਦਾ, ਤੁਹਾਨੂੰ ਨਹੀਂ ਦਿਖਾਈ ਦਿੰਦਾ, ਮੈਨੂੰ ਨਹੀਂ ਦਿਖਾਈ ਦਿੰਦਾ। ਤੁਸੀਂ ਕੀ ਸੋਚ ਰਹੇ ਹੋ? ਤੁਹਾਡੇ ਅੰਦਰ ਕਿਸ ਦੀਆਂ ਯਾਦਾਂ ਚੱਲ ਰਹੀਆਂ? ਵਿਚਾਰ ਪੁਰਨੇ ਕੀ ਚੱਲ ਰਹੇ ਨੇ? ਇਹ ਤੇ ਮੈਨੂੰ ਨਹੀਂ ਦਿਖਾਈ ਦਿੰਦੇ। ਤਨ ਦੇ ਤਲ ਤੇ ਜੋ ਪ੍ਰਗਟ ਹੁੰਦਾ ਹੈ ਉਹਨੂੰ ਕਹਿੰਦੇ ਨੇ ਕਰਮ ਕ੍ਰਿਤ, ਔਰ ਮਨ ਦੇ ਤਲ ਤੇ ਜੋ ਚੱਲਦਾ ਉਹਨੂੰ ਕਹਿੰਦੇ ਨੇ ਕਰਮ ਵਿਚਾਰ। ਕਰਮ ਵਿਚਾਰ ਸਮਾਜ ਦੇਖਦਾ ਹੈ ਮੈਂ ਕੀਤਾ ਕੀ ਹੈ, ਪਰਮਾਤਮਾ ਦੇਖਦਾ ਹੈ ਮੈਂ ਸੋਚਿਆ ਕੀ ਹੈ। ਉਹ ਸਿਰਫ ਮਨ ਦੇਖਦਾ ਹੈ, ਨਹੀਂ ਦੇਖਦਾ ਤਨ। ਇਸ ਹਿਸਾਬ ਨਾਲ ਧਾਰਮਿਕ ਬੰਦਿਆਂ ਨੇ ਵੰਡ ਕੀਤੀ ਹੋਈ ਹੈ 4 ਤਰ੍ਹਾਂ ਦੀ। ਪਹਿਲੀ ਸ਼੍ਰੇਣੀ ਚ ਉਹ ਬੰਦੇ ਆ ਜਾਂਦੇ ਨੇ ਕਿਹੜੇ? ਜਿਨ੍ਹਾਂ ਦੀ ਕ੍ਰਿਤ ਵੀ ਬੜੀ ਚੰਗੀ ਹੈ, ਨੀਅਤ ਵੀ ਬੜੀ ਚੰਗੀ ਹੈ, ਕਰਦੇ ਵੀ ਠੀਕ ਨੇ, ਸੋਚਦੇ ਵੀ ਠੀਕ ਨੇ, ਕਿਰਦਾਰ ਵੀ ਠੀਕ ਹੈ, ਵਿਚਾਰ ਵੀ ਠੀਕ ਨੇ। ਜੋ ਕੁਛ ਕਰਦੇ ਨੇ ਉਸ ਤੋਂ ਜਗਤ ਦਾ ਭਲਾ ਹੁੰਦਾ, ਔਰ ਜੋ ਕੁਛ ਸੋਚਦੇ ਨੇ ਉਸ ਕਰਕੇ ਪ੍ਰਭੂ ਨਾਲ ਜੁੜਦੇ ਨੇ। ਕ੍ਰਿਤ ਵੀ ਠੀਕ ਹੈ, ਨੀਅਤ ਵੀ ਠੀਕ ਹੈ, ਕਰਦੇ ਵੀ ਠੀਕ ਨੇ, ਸੋਚਦੇ ਵੀ ਠੀਕ ਨੇ, ਕਰਨੀ ਵੀ ਠੀਕ ਹੈ, ਸੋਚਣੀ ਵੀ ਠੀਕ ਹੈ। ਇਹ ਪਹਿਲੀ ਸ਼੍ਰੇਣੀ, ਇਹਦੇ ਸੰਤ ਆ ਜਾਂਦੇ ਨੇ, ਬ੍ਰਹਮਗਿਆਨੀ ਆ ਜਾਂਦੇ ਨੇ, ਅਵਤਾਰੀ ਪੁਰਸ਼ ਆ ਜਾਂਦੇ ਨੇ, ਭਗਤ ਆ ਜਾਂਦੇ ਨੇ, ਪੂਰਨ ਗੁਰਮੁਖ ਬ੍ਰਹਮਗਿਆਨੀ ਆ ਜਾਂਦੇ ਨੇ। ਇਹ ਪਹਿਲੀ ਸ਼੍ਰੇਣੀ। ਇੱਕ ਦੂਜੀ ਸ਼੍ਰੇਣੀ, ਨੀਅਤ ਠੀਕ ਹੈ, ਕਦੀ ਕਦੀ ਕ੍ਰਿਤ ਗਲਤ ਹੋ ਜਾਂਦੀ ਹੈ। ਸੋਚਦੇ ਤੇ ਠੀਕ ਨੇ, ਸੋਚਣੀ ਬਿਲਕੁਲ ਪਾਵਨ ਹੈ, ਕਦੀ ਕਦੀ ਕਰਨੀ ਗਲਤ ਹੋ ਜਾਂਦੀ ਬੜੇ ਬੜੇ ਭਗਤਾਂ ਤੋਂ ਵੀ ਕਰਨੀ ਗਲਤ ਹੋ ਜਾਂਦੀ ਹੈ, ਬੜੇ ਬੜੇ ਗੁਰਮੁਖ ਵੀ ਕੁਝ ਭੁੱਲਾਂ ਕਰ ਬੈਠਦੇ ਨੇ। ਚਲੋ ਮੈਂ ਇੱਕ ਦੋ ਉਦਾਹਰਣ ਵੀ ਤੁਹਾਡੇ ਸਾਹਮਣੇ ਰੱਖਾਂ। ਤ੍ਰੇਤੇ ਯੁਗ ਦੇ ਅਵਤਾਰੀ ਪੁਰਸ਼ ਸ੍ਰੀ ਰਾਮ, ਉਨ੍ਹਾਂ ਦੇ ਪਿਤਾ ਦਸ਼ਰਥ ਸ਼ਿਕਾਰ ਖੇਡਣ ਨੂੰ ਨਿਕਲੇ ਨੇ। ਦਿਨ ਭਰ ਕੋਈ ਸ਼ਿਕਾਰ ਹੱਥ ਨਹੀਂ ਆਇਆ, ਵਾਪਸ ਆ ਰਹੇ ਨੇ ਘਰ। ਸੰਧਿਆ ਹੋ ਗਈ, ਅੰਧੇਰਾ ਥੋੜਾ ਜਿਹਾ, ਤੇ ਦਸ਼ਰਥ ਨੂੰ ਇੰਜ ਦਿਸਿਆ ਸਾਹਮਣੇ ਸਰੋਵਰ ਵਿਚ ਹਿਰਨ ਪਾਣੀ ਪੀ ਰਿਹਾ। ਇਕਦਮ ਧਨੁਸ਼ਬਾਨ ਮੋਂਡੇ ਤੇ ਜੋਸ਼ੀ ਨਿਸ਼ਾਨਾ ਬਣਾਇਆ, ਤੀਰ ਕਮਾਨ ਚਿੱਲਾ ਚੜਾਇਆ ਤੇ ਤੀਰ ਐਨ ਨਿਸ਼ਾਨੇ ਤੇ ਲੱਗਿਆ। ਜੈਸੇ ਤੀਰ ਨਿਸ਼ਾਨੇ ਤੇ ਲੱਗਿਆ ਤੋ ਚੀਖ ਨਿਕਲੀ, ਤੋ ਚੀਖ ਤੇ ਮਨੁੱਖ ਦੀ ਸੀ। ਦਸ਼ਰਥ ਦੰਗ ਰਹਿ ਗਿਆ, ਹੈ ਇਹ ਤੇ ਮੈਂ ਕੋਈ ਬੰਦਾ ਮਾਰ ਬੈਠਾ। ਘੋੜਾ ਦੌੜਾਇਆ, ਜਦ ਕੋਲ ਆਇਆ ਵਾਕਈ ਮਨੁੱਖ ਤੜਪ ਰਿਹਾ। ਇਹ ਸ਼ਰਵਨ ਕੁਮਾਰ ਸੀ, ਆਪਣੇ ਮਾਂ ਬਾਪ ਲਈ ਪਾਣੀ ਲੈਣ ਆਇਆ ਸੀ। ਦੋ ਹੱਥ ਝੁੱਕ ਕੇ ਕਰਮੰਡਲ ਭਰ ਰਿਹਾ ਸੀ, ਹੁਣ ਦੋ ਪੈਰ ਤੇ ਦੋ ਹੱਥ ਝੁਕੇ ਹੋਏ। ਦਸ਼ਰਥ ਨੂੰ ਇੰਜ ਲੱਗਿਆ ਜਿਵੇਂ ਕੋਈ ਚੌਪਾਇਆ ਜਾਨਵਰ ਹੈ ਅੰਧੇਰੇ ਵਿਚ। ਖਿੱਚ ਕੇ ਬਾਣ ਮਾਰਿਆ, ਉਹ ਤੜਪ ਰਿਹਾ ਸ਼ਰਵਨ ਕੁਮਾਰ। ਜ਼ਾਰੋ ਜ਼ਾਰ ਦਸ਼ਰਥ ਰੋ ਰਿਹਾ, ਹੇ ਪ੍ਰਭੂ ਇਹ ਕੀ ਹੋ ਗਿਆ। ਕ੍ਰਿਤ ਤੇ ਦਸ਼ਰਥ ਦੀ ਗਲਤ ਹੈ, ਨੀਅਤ ਗਲਤ ਨਹੀਂ ਹੈ। ਕਰਨਾ ਤੇ ਗਲਤ ਹੋ ਗਿਆ, ਸੋਚਣਾ ਗਲਤ ਨਹੀਂ ਹੈ ਦਸ਼ਰਥ। ਸਮਾਜ ਦੀ ਦ੍ਰਿਸ਼ਟੀ ਦਸ਼ਰਥ ਕਸੂਰਵਾਰ ਹੈ, ਪਰਮਾਤਮਾ ਦੀ ਦ੍ਰਿਸ਼ਟੀ ਚ ਨਹੀਂ। ਮੈਂ ਫਿਰ ਅਰਜ਼ ਕਰਾਂ, ਸਮਾਜ ਦੇਖਦਾ ਮੈਂ ਕੀਤਾ ਕੀ ਹੈ, ਪਰਮਾਤਮਾ ਦੇਖਦਾ ਮੈਂ ਸੋਚਿਆ ਕੀ ਹੈ। ਇਸ ਚੱਕਰ ਚ ਨਾ ਪੈਣਾ ਕਿ ਸਾਡਾ ਕੀਤਾ ਹੋਇਆ ਦੇਖਦਾ ਨਹੀਂ। ਕਾਨੂੰਨ ਤੇ ਸਮਾਜ ਦੇਖਦਾ ਮੇਰੀ ਕਰਨੀ ਕੀ ਹੈ, ਪਰਮਾਤਮਾ ਦੇਖਦਾ ਮੇਰੀ ਸੋਚਣੀ ਕੀ ਹੈ। ਸਮਾਜ ਦੇਖਦਾ ਮੇਰੀ ਕ੍ਰਿਤ ਕੀ ਹੈ, ਪਰਮਾਤਮਾ ਦੇਖਦਾ ਮੇਰੀ ਨੀਅਤ ਕੀ ਹੈ। ਨੀਅਤ ਠੀਕ ਸੀ ਦਸ਼ਰਥ ਦੀ, ਕ੍ਰਿਤ ਗਲਤ ਹੋ ਗਈ। ਸੋਚਣੀ ਠੀਕ ਹੈ ਦਸ਼ਰਥ ਦੀ, ਕਰਨੀ ਗਲਤ ਹੋ ਗਈ। ਇੱਕ ਹੋਰ ਉਦਾਹਰਣ ਦਿਆਂ, ਬਾਰਾਮੂਲਾ ਦੀ ਗੱਲ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਘੋੜੇ ਤੇ ਅਸਵਾਰ ਆ ਰਹੇ ਨੇ। ਰਸਤੇ ਚ ਇੱਕ ਬਿਰਧ ਮਾਤਾ ਨੇ ਘੋੜੇ ਦੀ ਲਗਾਮ ਪਕੜ ਲਈ, ਇਕਾਗਰਤਾ ਬਖਸ਼ਣੀ। ਅਨਪੜ੍ਹ ਸੀ ਵਿਚਾਰੀ ਨੂੰ, ਸ਼ਬਦਾਂ ਦੇ ਅਰਥ ਬਹੁਤ ਦਾ ਨਹੀਂ ਪਤਾ ਸੀ। ਹੱਥ ਜੋੜ ਕੇ ਕਹਿਣ ਲੱਗੀ, ਤੁਸੀਂ ਪਤਿਤ ਮੈਂ ਪਤਿਤ ਪਾਵਨ, ਤੁਸੀਂ ਪਤਿਤ ਮੈਂ ਪਤਿਤ ਪਾਵਨ, ਇੰਜ ਕਹੀ ਜਾਂਦੀ। ਕਿਧਰੇ ਸੁਣ ਲਿਆ ਉਹਨਾਂ ਨੇ ਕਿਸੇ ਧਾਰਮਿਕ ਬੰਦੇ ਕੋਲੋਂ ਬੋਲ, ਅਰਥਾਂ ਦਾ ਪਤਾ ਨਹੀਂ ਸੀ। ਹੁਣ ਜ਼ਬਾਨ ਨਾਲ ਬੋਲਣਾ ਕ੍ਰਿਤ ਹੈ, ਇਹ ਕਰਨਾ ਹੈ। ਤੁਸੀਂ ਪਤਿਤ ਮੈਂ ਪਤਿਤ ਪਾਵਨ, ਤੁਸੀਂ ਪਤਿਤ ਮੈਂ ਪਤਿਤ ਪਾਵਨ। ਸੇਵਾਦਾਰ ਨੇ ਹੱਥੋਂ ਲਗਾਮ ਛੁਡਾਈ ਔਰ ਇੱਕ ਪਾਸੇ ਕੀਤਾ, ਆਖਿਆ ਬਦਤਮੀਜ਼, ਤੈਨੂੰ ਬੋਲਣ ਦਾ ਢੰਗ ਵੀ ਨਹੀਂ ਆਉਂਦਾ, ਕੀ ਕਹਿ ਰਹੀ ਹੈ। ਛੇਵੇਂ ਪਾਤਸ਼ਾਹ ਇਕਦਮ ਘੋੜੇ ਤੋਂ ਉਤਰੇ ਔਰ ਉਸ ਬਿਰਧ ਮਾਤਾ ਨੂੰ ਗਲਵਕੜੀ ਚ ਲਿਆ। ਮਾਂ ਤੂੰ ਠੀਕ ਕਹਿ ਰਹੀ ਹੈ, ਬਿਲਕੁਲ ਠੀਕ ਕਹਿ ਰਹੀ, ਤੇਰੇ ਬੋਲਾਂ ਚ ਬੜਾ ਪਿਆਰ ਹੈ, ਤੇਰੇ ਬੋਲਾਂ ਚ ਬੜੀ ਭਾਵਨਾ ਹੈ। ਪਤਾ ਗੁਰਬਾਣੀ ਕੀ ਕਹਿੰਦੀ ਹੈ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰਵਾਂ। ਬੋਲਣਾ ਤੇ ਗਲਤ ਸੀ, ਕ੍ਰਿਤ ਤੇ ਗਲਤ ਹੈ, ਪਰ ਹਰੀ ਦੇ ਬਾਣੇ ਠੀਕ ਨੇ, ਕਿਉਂ ਸੋਚਣਾ ਠੀਕ ਹੈ, ਸੋਚਣੀ ਠੀਕ ਹੈ, ਨੀਅਤ ਠੀਕ ਹੈ। ਮੈਂ ਇੱਕ ਦਫਾ ਫਿਰ ਦੁਹਰਾ, ਸਮਾਜ ਦੇਖਦਾ ਮੈਂ ਕੀਤਾ ਕੀ ਹੈ, ਗੁਰੂ ਪਰਮਾਤਮਾ ਦੇਖਦਾ ਮੈਂ ਸੋਚਿਆ ਕੀ ਹੈ, ਮੇਰੀ ਸੋਚਣੀ ਕੀ ਹੈ। ਕਦੀ ਕਦੀ ਐਸਾ ਹੋ ਜਾਂਦਾ, ਬੜੇ ਬੜੇ ਭਗਤ ਸੰਤ ਗੁਰਮੁਖ ਅਭਿਆਸੀ ਨੀਅਤ ਤੇ ਠੀਕ ਆਉਂਦੀ ਹੈ, ਕ੍ਰਿਤ ਗਲਤ ਹੋ ਜਾਂਦੀ, ਸੋਚਣੀ ਤੇ ਠੀਕ ਆਉਂਦੀ ਹੈ, ਕਰਨੀ ਗਲਤ ਹੋ ਜਾਂਦੀ ਹੈ। ਇਹ ਦੂਜੀ ਸ਼੍ਰੇਣੀ ਹੈ, ਪਰਮਾਤਮਾ ਇਹਨਾਂ ਨੂੰ ਬਖਸ਼ ਦਿੰਦਾ, ਹੋ ਸਕਦਾ ਸਮਾਜ ਨਾ ਬਖਸ਼ੇ, ਕਾਨੂੰਨ ਨਾ ਬਖਸ਼ੇ, ਇਹ ਦੂਜੀ ਸ਼੍ਰੇਣੀ। ਪਹਿਲੀ ਸ਼੍ਰੇਣੀ ਕ੍ਰਿਤ ਵੀ ਠੀਕ ਹੈ, ਨੀਅਤ ਵੀ ਠੀਕ ਹੈ। ਦੂਸਰੀ, ਨੀਅਤ ਤੇ ਠੀਕ ਹੈ, ਕਦੀ ਕਦੀ ਕ੍ਰਿਤ ਗਲਤ ਹੋ ਜਾਂਦੀ, ਸੋਚਣੀ ਤੇ ਠੀਕ ਹੈ, ਕਦੀ ਕਦੀ ਕਰਨੀ ਗਲਤ ਹੋ ਜਾਂਦੀ। ਇੱਕ ਤੀਸਰੀ ਸ਼੍ਰੇਣੀ ਜੋ ਮੰਦਰ ਮਸਜਿਦ ਗੁਰਦੁਆਰੇ ਚਰਚ ਦੇ ਅੰਦਰ ਬਹੁਤਾਤ ਵਿਚ ਪਾਈ ਜਾਏਗੀ। ਕ੍ਰਿਤ ਠੀਕ ਹੈ, ਕਰਦੇ ਠੀਕ ਨੇ, ਸੋਚਣੀ ਗਲਤ ਹੈ। ਕ੍ਰਿਤ ਠੀਕ ਹੈ, ਨੀਯਤ ਬੈੜੀ ਹੈ। ਦਾਨ ਕਰਦੇ ਨੇ, ਪੁੰਨ ਕਰਦੇ ਨੇ, ਸੇਵਾ ਕਰਦੇ ਨੇ, ਪਾਠ ਕਰਦੇ ਨੇ, ਪੂਜਾ ਕਰਦੇ ਨੇ, ਸਭ ਕੁਝ ਕਰਦੇ ਨੇ, ਕਰਦੇ ਠੀਕ ਨੇ, ਸੋਚਦੇ ਠੀਕ ਨੇ। ਕ੍ਰਿਤ ਠੀਕ ਹੈ, ਨੀਯਤ ਠੀਕ ਨੇ। ਕ੍ਰਿਤ ਠੀਕ ਹੋਵੇ ਤੇ ਨੀਯਤ ਠੀਕ ਨਾ ਹੋਵੇ, ਗੁਰੂ ਅਰਜਨ ਦੇਵ ਜੀ ਮਹਾਰਾਜ ਪਤਾ ਹੈ ਕੀ ਕਹਿੰਦੇ ਨੇ, ਕਰਮ ਧਰਮ ਪਾਖੰਡ ਜੋ ਦੀਸੇ। ਪਾਖੰਡ ਕਹਿੰਦੇ ਨੇ ਖੰਡ ਖੰਡ, ਦਿਖਾਈ ਕੁਛ ਹੋਰ ਦੇ ਰਿਹਾ ਹੈ ਕੁਛ ਹੋਰ, ਦਿਖਾਈ ਤੇ ਦਾਨੀ ਦੇ ਰਿਹਾ ਹੈ ਬੇਈਮਾਨ, ਦਿਖਾਈ ਤੇ ਸਤਸੰਗੀ ਦੇ ਰਿਹਾ ਮਨ ਦੇ ਤਲ ਤੇ ਕੁਸੰਗੀ, ਦਿਖਾਈ ਤੇ ਦੇ ਰਿਹਾ ਕਰਨੀ ਬਿਲਕੁਲ ਠੀਕ ਹੈ ਪਰ ਸੋਚਣੀ ਬਿਲਕੁਲ ਗਲਤ ਹੈ। ਇਹਨੂੰ ਗੁਰੂ ਅਰਜਨ ਦੇਵ ਜੀ ਪਖੰਡੀ ਕਰਨ, ਖੰਡ ਖੰਡ, ਇਹ ਦਿਖਾਈ ਕੁਛ ਹੋਰ ਦੇ ਰਿਹਾ ਹੈ ਕੁਛ ਹੋਰ। ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾ ਤੀ ਲੂਟੇ। ਕਰਦੇ ਤੇ ਠੀਕ ਨੇ, ਸਾਰੀ ਦੁਨੀਆਂ ਚ ਇਹ ਤਾਦਾਦ ਬਹੁਤ ਜ਼ਿਆਦਾ ਹੈ। ਕਿਉਂ? ਸਮਾਜ ਦੇ ਚ ਰਹਿਣਾ, ਕ੍ਰਿਤ ਤੇ ਠੀਕ ਰੱਖਣੀ ਪਏਗੀ, ਨਹੀਂ ਤੇ ਸਮਾਜ ਤੋਂ ਫਟਕਾਰ ਮਿਲਦੀ ਹੈ। ਕਾਨੂੰਨ ਹੈ ਫਿਰ, ਅਗਰ ਕ੍ਰਿਤ ਠੀਕ ਨਹੀਂ ਹੈ ਤਾਂ ਹੱਥਾਂ ਲਈ ਹੱਥਕੜੀਆਂ ਨੇ, ਪੈਰਾਂ ਲਈ ਬੇੜੀਆਂ ਨੇ, ਜੇਲ੍ਹ ਹੈ। ਮਨੁੱਖ ਆਪਣੀ ਕ੍ਰਿਤ ਠੀਕ ਰੱਖਦਾ, ਨੀਯਤ ਠੀਕ ਨਹੀਂ, ਕਿਉਂਕਿ ਨੀਯਤ ਗਲਤ ਹੋਵੇ ਕਾਨੂੰਨ ਦੀ ਪਹੁੰਚੀ ਨਹੀਂ ਹੈ, ਸਮਾਜ ਦੀ ਪਹੁੰਚੀ ਨਹੀਂ। ਮੈਂ ਗਲਤ ਸੋਚਾਂ ਤੁਹਾਨੂੰ ਕੀ ਪਤਾ, ਇੱਥੇ ਸਟੇਜ ਤੇ ਬੈਠ ਕੇ ਵੀ ਗਲਤ ਸੋਚਿਆ ਜਾ ਸਕਦਾ ਹੈ, ਮਹਾਰਾਜ ਦੀ ਹਜ਼ੂਰੀ ਚ ਬੈਠ ਕੇ ਵੀ ਮਨੁੱਖ ਕੁਝ ਗਲਤ ਸੋਚ ਸਕਦਾ, ਸਮਾਜ ਦੀ ਪਹੁੰਚ ਨਹੀਂ ਹੈ, ਕਾਨੂੰਨ ਦੀ ਪਹੁੰਚ ਨਹੀਂ ਹੈ। ਇਹ ਤੀਜੀ ਸ਼੍ਰੇਣੀ ਹੈ। ਕ੍ਰਿਤ ਠੀਕ ਹੈ, ਬਿਲਕੁਲ ਠੀਕ ਹੈ, ਨੀਯਤ ਠੀਕ ਨਹੀਂ ਹੈ, ਕਰਦੇ ਠੀਕ ਨੇ, ਸੋਚਦੇ ਠੀਕ ਨਹੀਂ, ਕਰਨੀ ਠੀਕ ਹੈ, ਸੋਚਣੀ ਬਿਲਕੁਲ ਗਲਤ ਹੈ, ਇਹ ਤੀਜੀ ਸ਼੍ਰੇਣੀ ਹੈ। ਸਮਾਜ ਦੇ ਉੱਤੇ ਪ੍ਰਤਿਸ਼ਠਿਤ ਆਉਂਦੇ ਨੇ, ਮਹਾਨ ਆਉਂਦੇ ਨੇ, ਪਰਮਾਤਮਾ ਦੇ ਦਰ ਦੇ ਠੁਕਰਾਏ ਆਉਂਦੇ ਨੇ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਆਉਂਦਾ। ਇੱਕ ਚੌਥੀ ਸ਼੍ਰੇਣੀ ਵੀ ਹੈ, ਕ੍ਰਿਤ ਵੀ ਭੈੜੀਏ, ਨੀਯਤ ਵੀ ਭੈੜੀਏ, ਕਰਦੇ ਵੀ ਗਲਤ ਨੇ, ਸੋਚਦੇ ਵੀ ਗਲਤ ਨੇ, ਕਰਨੀ ਵੀ ਗਲਤ ਹੈ, ਸੋਚਣੀ ਵੀ ਗਲਤ ਹੈ, ਕ੍ਰਿਤ ਵੀ ਗਲਤ ਹੈ, ਨੀਯਤ ਵੀ ਗਲਤ ਹੈ। ਇਹ ਚਾਰ ਸ਼੍ਰੇਣੀਆਂ ਬਣਾਈਆਂ ਨੇ। ਮੈਂ ਇੱਕ ਦਫਾ ਫਿਰ ਦੁਹਰਾ ਦਿਆਂ, ਪਹਿਲੀ ਕ੍ਰਿਤ ਵੀ ਠੀਕ ਹੈ, ਨੀਯਤ ਵੀ ਠੀਕ ਹੈ, ਦੂਸਰੀ ਨੀਯਤ ਤੇ ਠੀਕ ਹੈ, ਕ੍ਰਿਤ ਗਲਤ ਹੋ ਜਾਂਦੀ ਹੈ ਕਦੀ ਕਦੀ, ਸੋਚਣੀ ਤੇ ਠੀਕ ਹੈ, ਕਰਨੀ ਗਲਤ ਹੋ ਜਾਂਦੀ ਹੈ ਕਦੀ ਕਦੀ, ਸਮਾਜ ਦੀ ਨਜ਼ਰਾਂ ਚ ਹੋ ਸਕੇ, ਹੋ ਸਕਦਾ ਗਿਰ ਜਾਣ, ਕਿਉਂਕਿ ਕਰਨੀ ਗਲਤ ਹੈ, ਪਰਮਾਤਮਾ ਬਖਸ਼ ਦਿੰਦਾ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਇਹ ਖਰੇ ਹਰਮਾਨ, ਪ੍ਰਭੂ ਬਖਸ਼ ਦਿੰਦਾ। ਕਿਉਂ? ਸੋਚਣੀ ਠੀਕ ਹੈ, ਨੀਯਤ ਠੀਕ ਹੈ। ਇੱਕ ਤੀਸਰੀ ਸ਼੍ਰੇਣੀ ਵੀ ਹੈ, ਸਮਾਜ ਦੇ ਉੱਤੇ ਬੜੇ ਪ੍ਰਤਿਸ਼ਠਿਤ ਆਉਂਦੇ ਨੇ ਪਰ ਪਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਉਹ ਨਹੀਂ ਬਣਦੇ। ਕ੍ਰਿਤ ਠੀਕ ਹੈ, ਨੀਯਤ ਠੀਕ ਨਹੀਂ ਹੈ, ਕਰਦੇ ਠੀਕ ਨੇ, ਸੋਚਦੇ ਠੀਕ ਨਹੀਂ ਨੇ, ਕਰਨੀ ਠੀਕ ਹੈ, ਸੋਚਣੀ ਠੀਕ ਨਹੀਂ ਹੈ। ਇਹ ਤੀਜੀ ਸ਼੍ਰੇਣੀ ਹੈ, ਸਭ ਤੋਂ ਜ਼ਿਆਦਾ, ਸਾਰੀ ਦੁਨੀਆਂ ਚ ਜ਼ਿਆਦਾ ਹੈ। ਪਰ ਇੱਕ ਚੌਥੀ ਸ਼੍ਰੇਣੀ ਵੀ ਹੈ, ਥੋੜੀ ਜਿਹੀ ਤਾਦਾਦ ਦੇ ਚ, ਕ੍ਰਿਤ ਵੀ ਗਲਤ ਹੈ, ਨੀਯਤ ਵੀ ਗਲਤ ਹੈ, ਕਰਦੇ ਵੀ ਗਲਤ ਨੇ, ਸੋਚਦੇ ਵੀ ਗਲਤ ਨੇ, ਕਰਨੀ ਵੀ ਪੈੜੀ ਹੈ, ਸੋਚਣੀ ਵੀ ਪੈੜੀ ਹੈ, ਕ੍ਰਿਤ ਵੀ ਪੈੜੀ ਹੈ, ਨੀਯਤ ਵੀ ਪੈੜੀ ਹੈ। ਇਹ ਚੌਥੀ ਸ਼੍ਰੇਣੀ ਹੈ, ਲੋਕ ਤੋਂ ਵੀ ਠੁਕਰਾਏ ਜਾਂਦੇ ਨੇ, ਪਰਲੋਕ ਤੋਂ ਵੀ ਠੁਕਰਾਏ ਜਾਂਦੇ ਨੇ, ਸਮਾਜ ਵੀ ਕਬੂਲ ਨਹੀਂ ਕਰਦਾ, ਪਰਮਾਤਮਾ ਵੀ ਕਬੂਲ ਨਹੀਂ ਕਰਦਾ। ਇਹ ਚਾਰ ਸ਼੍ਰੇਣੀਆਂ ਨੇ। ਧਰਮ ਦੀ ਸਾਧਨਾ, ਮਨ ਦੀ ਸਾਜਨਾ, ਸੋਚਣੀ ਠੀਕ ਹੋ ਜਾਏ, ਨੀਯਤ ਠੀਕ ਹੋ ਜਾਏ, ਵਿਚਾਰ ਠੀਕ ਹੋ ਜਾਣ। ਮੰਮਾ ਮਨ ਸਿਉ ਕਾਜ ਹੈ, ਮਨ ਸਾ ਦੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਤੇ ਆਪਣੇ ਮਨ ਨੂੰ ਠੀਕ ਉਹੀ ਕਰੇਗਾ ਜਿਹੜਾ ਪਹਿਲੇ ਆਪਣੇ ਮਨ ਨੂੰ ਵੇਖੇ। ਤੋ ਆਪ ਸੁਣ ਕੇ ਹੈਰਾਨ ਹੋਵੋਗੇ, ਧਾਰਮਿਕ ਗਿਆਨੀ ਕਹਿੰਦੇ ਕੋਈ ਹਜ਼ਾਰਾਂ ਚ ਇੱਕ ਅੱਧ ਮਨੁੱਖ ਆਪਣੇ ਮਨ ਨੂੰ ਦੇਖਦਾ, ਬਾਕੀ ਸਾਰਾ ਆਪਣਾ ਤਨ ਵੇਖਦੇ ਨੇ, ਮਨ ਕੋਈ ਨਹੀਂ ਦੇਖਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖ। ਮਨ ਦਰਪਣ ਹੈ, ਕਦੇ ਕਦਾਈ ਕੋਈ ਇੱਕ ਅੱਧ ਮਨੁੱਖ ਮਨ ਦੇ ਦਰਪਣ ਵਿਚ ਦੇਖਦਾ ਆਪਣੀ ਸੋਚਣੀ, ਆਪਣੀ ਨੀਯਤ, ਆਪਣੇ ਵਿਚਾਰ, ਕਦੀ ਕਦਾਈ। ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ। ਇਸ ਨੂੰ ਜਗਤ ਗੁਰੂ ਬਾਬੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਵੇਂ ਖੋਲਿਆ, ਮੈਂ ਵਿਸਥਾਰ ਸਹਿਤ ਕੱਲ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਹੁਣ ਲੇਟ ਨਾ ਕਰੀਏ ਤੁਹਾਨੂੰ। ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ। ਅਸੀਂ ਆਪਣੇ ਮਨ ਨੂੰ ਸਾਧ ਲਈਏ, ਜੋ ਸਾਧ ਲੈਂਦਾ ਉਹਨੂੰ ਹੀ ਸਾਧੂ ਕਹਿੰਦੇ ਨੇ, ਉਸੇ ਨੂੰ ਸੰਤ ਕਹਿੰਦੇ। ਤੇ ਸਾਧਿਆ ਹੋਇਆ ਮਨ ਪਰਮਾਤਮਾ ਕਬੂਲ ਕਰ ਲੈਂਦਾ, ਪਰਮਾਤਮਾ ਚ ਲੀਨ ਹੋ ਜਾਂਦਾ, ਉਹ ਜੋਤ ਦੇ ਚ ਜੋਤ ਰਲ ਜਾਂਦੀ ਹੈ, ਮਨ ਪ੍ਰਭੂ ਵਿਚ ਲੀਨ ਹੋ ਜਾਂਦਾ। ਇਹ ਸਾਰੀ ਵਿਚਾਰਧਾਰਾ ਜਿਸ ਢੰਗ ਨਾਲ ਗੁਰੂ ਨਾਨਕ, ਗੁਰੂ ਅਰਜਨ ਦੇਵ ਜੀ ਮਹਾਰਾਜ, ਭਗਤ ਕਬੀਰ ਸਮਝਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸਮਝਾਉਂਦੀ ਹੈ, ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਬਾਕੀ ਖੁਲਾਸਾ ਕੱਲ ਕਰਾਂਗੇ। ਹੁਣ ਇੱਥੇ ਹੀ ਸਮਾਪਤੀ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੁੱਲ ਚੁੱਕਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।